ਸਾਹਿਬ ਜੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਸਚ ਨਾਨਕ ਹੋਸੀ ਸਚ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਸਚ ਨਾਨਕ ਹੋਸੀ ਭੀਸ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲੈਣਾ ਥਾਪ ਜੋਤ ਜਗਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਓ ਤਾਂ ਥੇ ਅੰਗਦ ਭਇਓ ਤਤ ਸਿਉਂ ਤਤ ਮਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿਹਰ ਕਿਰਪਾ ਦਾ ਸਦਕਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਆਰੰਭ ਹਨ। ਸਤ ਸੰਗਤ ਸੇਵਾ ਸਿਮਰਨ ਦਾ ਮੋਲਕ ਸਮਾਂ ਪ੍ਰਾਪਤ ਹੋਇਆ ਹੈ। ਆਪ ਭਾਗਾਂ ਵਾਲੇ ਹੋ ਗੁਰੂ ਜੀ ਦੇ ਬਖਸ਼ੇ ਅਮੋਲਕ ਪਦਾਰਥ ਪ੍ਰਾਪਤ ਕਰਕੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਕਰ ਰਹੇ ਹੋ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸੰਸਾਰ ਪੱਧਰ 'ਤੇ ਮਹਾਨ ਸਮਾਗਮ ਚੱਲ ਰਹੇ ਹਨ। ਗੁਰਦੁਆਰਾ ਦਸ਼ਮੇਸ਼ ਕਲਚਰ ਦਰਬਾਰ ਵਿਖੇ ਗੁਰੂ ਜੀ ਦੇ ਬਖਸ਼ੇ ਹੋਏ ਉੱਦਮ ਦੇ ਨਾਲ ਸਤਿਗੁਰ ਦੇ ਆਗਮਨ ਦੀਆਂ ਖੁਸ਼ੀਆਂ ਵਿੱਚ ਹਰ ਰੋਜ਼ ਕਥਾ ਕੀਰਤਨ ਸੇਵਾ ਸਿਮਰਨ ਦੇ ਮਹਾਨ ਕੁੰਭ ਚੱਲ ਰਹੇ ਹਨ। ਦੁਪਹਿਰੇ ਦੇ ਦੀਵਾਨ ਵਿੱਚ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਸੀ ਕਿ ਸਾਡਾ ਜੋ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੁੰਦਾ ਹੈ, ਇਹ ਸਾਨੂੰ ਪ੍ਰਾਪਤ ਕਿੱਥੋਂ ਹੋਇਆ, ਕਿਵੇਂ ਹੋਇਆ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰ ਨਾਨਕ ਦੇਵ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਗੁਰੂ ਜੀ ਦਾ ਬਚਨ ਮੰਨ ਕੇ ਖੰਡੂਰ ਸਾਹਿਬ ਰਾਜੇ ਹੋਏ ਨੇ, ਸੰਗਤਾਂ ਨੂੰ ਤਾਰ ਰਹੇ ਹਨ। ਸੰਸਾਰ ਵਿੱਚ ਬਹੁਤ ਵੱਡੀ ਘਟਨਾ ਧਾਰਮਿਕ ਜਗਤ ਵਿੱਚ ਪਹਿਲੀ ਵਾਰ ਹੋਈ ਕਿ ਕਿਸੇ ਗੁਰੂ ਨੇ ਆਪਣੇ ਚੇਲੇ ਦੇ ਚਰਨਾਂ 'ਤੇ ਸਿਰ ਧਰਿਆ ਹੋਵੇ। ਇਹ ਸ੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਦੇਵ ਦੇ ਵਿਚਕਾਰ ਪਹਿਲੀ ਘਟਨਾ ਹੈ। ਇਹ ਚਰਚਾ ਛੋਟੀ ਨਹੀਂ ਸੀ, ਇਹਨੂੰ ਗੁਰਬਾਣੀ ਵਿੱਚ ਵੀ ਬਚਨ ਕਰ ਦਿੱਤਾ ਹੈ। ਦੁਨਿਆਈ ਆਖੇ ਕੇ ਕਿਉਂ, ਦੁਨੀਆਂ ਗੱਲਾਂ ਕਰਨ ਲੱਗ ਪਈ ਏ ਬਾਬੇ ਨਾਨਕ ਨੇ ਕੀ ਕੀਤਾ। ਕਾਹਦੀ ਗੱਲ, ਗੁਰ ਚੇਲੇ ਰਹਿ ਰਾਸ ਕੀ। ਗੁਰੂ ਨੇ ਚੇਲੇ ਨੂੰ ਮੱਥਾ ਟੇਕਿਆ ਤੇ ਲੋਕਾਂ ਵਿੱਚ ਇਹ ਚਰਚਾ ਹੋ ਗਈ ਕਿ ਹੋਰਿਓਂ ਗੰਗ ਵਹਾਏ ਹੁਣ, ਇਹ ਤੇ ਗੁਰੂ ਨਾਨਕ ਦੇਵ ਜੀ ਨੇ ਪੁੱਠੀ ਗੰਗਾ ਵਹਾ ਦਿੱਤੀ। ਇਸ ਤੋਂ ਪਹਿਲਾਂ ਤੇ ਹੁਣ ਵੀ ਹੈ ਤੁਹਾਡੇ ਸਾਹਮਣੇ, ਗੁਰੂ ਤਾਂ ਚੇਲੇ ਨੂੰ ਬਰਾਬਰ ਮੰਜੇ 'ਤੇ ਨਹੀਂ ਬੈਠਣ ਦਿੰਦਾ ਅਤੇ ਮੱਥਾ 'ਤੇ ਕੀ ਟੇਕਣਾ। ਬਰਾਬਰੀ ਦਾ ਹੱਕ ਤਾਂ ਕਿੱਥੇ। ਇਹ ਚਰਚਾ ਸੁਮੇਰ ਪਰਬਤ 'ਤੇ ਵੀ ਪੁੱਜੀ, ਕਿਉਂਕਿ ਸਿੱਧ ਪੁਰਸ਼ ਥਾਂ ਪਰ ਥਾਂ ਵਿਚਰਦੇ ਸੀ। ਨਾਨਕ ਮਤਾ ਸਾਹਿਬ ਉਹਨਾਂ ਦਾ ਬਹੁਤ ਵੱਡਾ ਸਥਾਨ, ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿੱਥੇ ਅਚਲ ਬਟਾਲੇ ਉੱਥੇ ਬਹੁਤ ਵੱਡਾ ਸਥਾਨ ਸਿੱਧਾਂ ਦਾ, ਵੱਡਾ ਸੀ। ਗੋਰਖ ਗੁਰੂ ਉਹਦੇ ਕੋਲ ਜਾਂਦੇ ਆਉਂਦੇ ਰਹਿੰਦੇ ਸੀ ਸਿੱਧ। ਇਹ ਵਾਰਤਾ ਜਦੋਂ ਗੋਰਖ ਜੀ ਨੂੰ ਸੁਣਾਈ ਕਿ ਗੁਰੂ ਜੀ, ਜਿਸ ਗੁਰੂ ਨਾਨਕ ਅੱਗੇ ਤੁਹਾਡਾ ਵੀ ਸਿਰ ਝੁਕਿਆ, ਤੁਸੀਂ ਵੀ ਹੱਥ ਮੰਨੇ ਅਤੇ ਆਪ ਤੋਂ ਵੱਡਾ ਮੰਨਿਆ, ਉਸ ਨਾਨਕ ਨੇ ਆਪਣੇ ਚੇਲੇ ਸਿੱਖ ਦੇ ਚਰਨਾਂ 'ਤੇ ਮੱਥਾ ਟੇਕਿਆ ਲੈਣੇ ਦੇ। ਇਹ ਚਰਚਾ ਆਮ ਹੋਈ। ਉਹ ਸਿੱਧ ਮੰਡਲੀ ਫਿਰ ਬਾਬਾ ਗੋਰਖ ਨਾਥ ਜੀ, ਭੰਗਰ ਨਾਥ ਜੀ, ਲੋਹਾ ਰੀਪਾ ਆਦਿਕ, ਤੁਹਾਡਾ ਇਤਿਹਾਸ ਗਵਾਹ ਹੈ ਕਿ ਖੰਡੂਰ ਸਾਹਿਬ ਆਏ ਗੁਰੂ ਅੰਗਦ ਦੇਵ ਜੀ ਦੇ ਕੋਲ, ਬੜਾ ਸਤਿਕਾਰ ਕੀਤਾ ਸਤਿਗੁਰਾਂ ਨੇ। ਤੁਹਾਨੂੰ ਬੇਨਤੀ ਹੈ, ਕਿਸੇ ਦਾ ਭੇਖ ਮਜ਼ਹਬ ਧਰਮ ਦੇਖ ਕੇ ਉੱਥੇ ਨਾ ਖੜ ਜਿਆ ਕਰੋ। ਉਹ ਵਾਹਿਗੁਰੂ ਦਾ ਸਾਨੂੰ ਕੋਈ ਪਤਾ ਨਹੀਂ ਕਿਸ ਭੇਖ ਵਿੱਚ ਤੁਰਿਆ ਫਿਰਦਾ, ਕਿਸ ਸਰੂਪ ਵਿੱਚ ਤੁਰਿਆ ਫਿਰਦਾ। ਜੇ ਪਹਿਚਾਣ ਹੋ ਜਾਵੇ ਨਾ, ਫਿਰ ਤਾਂ ਗੜਬੜ ਹੋ ਜੂਗੀ। ਇਸੇ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਸਾਧ ਸਮੂਹ ਅਨੇਕ ਮਤੀ ਕੇ, ਅਨੇਕਾਂ ਮਤ ਮਤੰਤਰਾਂ ਦੇ ਮਹਾਂਪੁਰਸ਼ ਸੰਸਾਰ ਵਿੱਚ ਹਨ, ਉਹਨਾਂ ਦਾ ਭੇਖ ਦੇਖ ਕੇ ਨਹੀਂ ਡੁੱਲਣਾ, ਤੁਸੀਂ ਆਪਣਾ ਗੁਣ ਯਾਦ ਰੱਖਣਾ ਕਿਹੜਾ ਕਿ ਸਾਨੂੰ ਹੁਕਮ ਹੈ ਸਤਿਕਾਰ ਕਰਨਾ ਦੂਜੇ ਦਾ, ਪਰ ਜੇ ਕਿਸੇ ਦਾ ਤੁਸੀਂ ਔਗੁਣ ਵੇਖੋਗੇ ਸਤਿਕਾਰ ਤਾਂ ਕੀ ਕਰੋਗੇ, ਕੋਈ ਮਾੜਾ ਹੀ ਬਚਨ ਬੋਲੋਗੇ ਅੱਜ ਕੇ ਆਖੋ ਸਤ। ਤਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਸਾਰੀ ਦੁਨੀਆ ਸਿੱਖਾ ਤੈਨੂੰ ਨਿੰਦੀ ਜਾਵੇ ਮਾੜਾ ਕਹੀ ਜਾਵੇ, ਤੂੰ ਆਪਣਾ ਗੁਣ ਨਾ ਗਵਾਵੇ, ਤੂੰ ਆਪਣਾ ਗੁਣ ਨਹੀਂ ਛੱਡਣਾ। ਆਏ ਜੋਗੀ ਬੜਾ ਸਤਿਕਾਰ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਕਿਉਂਕਿ ਜੋਗੀਆਂ ਦੀ ਚਰਚਾ ਜਪਜੀ ਸਾਹਿਬ ਸਾਡੇ ਕੋਲ ਹੈ, ਸਿੱਧ ਗੋਸ਼ਟ ਸਾਡੇ ਕੋਲ ਹੈ। ਰਾਮਕਲੀ ਰਾਗ ਵਿੱਚ ਜੋਗੀਆਂ ਨਾਲ ਕਿੰਨੇ ਪ੍ਰਸ਼ਨ ਉੱਤੇ, ਜਿੱਥੇ ਉਹਨਾਂ ਦੇ ਨਾਂ ਵੀ ਲਿਖ ਦਿੱਤੇ ਮਹਾਰਾਜ ਜੀ ਨੇ। ਸੇਵਾ ਕੀਤੀ, ਗੋਰਖਨਾਥ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਤੁਹਾਤੋਂ ਇੱਕ ਬਚਨ ਪੁੱਛਣ ਆਏ ਹਾਂ ਅਸੀਂ, ਖੰਡੂਰ ਸਾਹਿਬ ਦਾ ਜ਼ਿਕਰ ਹੈ, ਕਿਹੜਾ ਕਿ ਸਾਡੇ ਸਮਝ ਵਿੱਚ ਨਹੀਂ ਆਈ, ਜਿਸ ਗੁਰੂ ਨਾਨਕ ਦੇ ਅੱਗੇ ਮੈਂ ਵੀ ਝੁੱਕ ਗਿਆ, ਦੁਨੀਆ ਝੁੱਕ ਗਈ, ਦੇਵੀ ਦੇਵਤੇ ਝੁੱਕ ਗਏ, ਸਾਨੂੰ ਪਤਾ ਨਹੀਂ ਲੱਗਿਆ ਉਹ ਤੇਰੇ ਅੱਗੇ ਕਾਹਤੇ ਝੁੱਕ ਗਿਆ। ਅੱਜ ਕੇ ਆਖੋ ਸਤ, ਬੜਾ ਅਹਿਮ ਮਸਲਾ। ਤਿੰਨੇ ਲੋਕ ਉਹਦੇ ਅੱਗੇ ਝੁੱਕ ਗਏ, ਅਸੀਂ ਸੁਣਿਆ ਕਿ ਤੇਰੇ ਚਰਨਾਂ 'ਤੇ ਉਹਨੇ ਮੱਥਾ ਟੇਕਿਆ। ਦੇਖੋ ਹੁਣ ਨਿਮਰਤਾ ਸਿੱਖੋ ਇਸ ਘਰ ਵਿੱਚੋਂ ਆ ਕੇ, ਨਿਮਰਤਾ ਸਿੱਖਾਂਗੇ ਤਾਂ ਜੇ ਸਿੱਖਿਆਰਥੀ ਬਣਾਂਗੇ, ਸਿੱਖ ਬਣਾਂਗੇ, ਵਿਦਿਆਰਥੀ ਬਣਾਂਗੇ, ਕੁਝ ਸਿੱਖਣ ਦੀ ਇੱਛਾ ਹੋਵੇਗੀ। ਗੁੱਸਾ ਨਾ ਕਰਿਓ, ਸਾਨੂੰ ਤਾਂ ਸਿਖਾਉਣ ਦੀ ਉਹ ਇੱਛਾ ਹੈ। ਛੋਟਾ ਜਿਹਾ ਮੁੰਡਾ ਬਾਪੂ ਨੂੰ ਸਿੱਖਿਆ ਦੇ ਰਿਹਾ, ਮਾਂ ਨੂੰ ਸਿੱਖਿਆ ਦੇ ਰਿਹਾ, ਆਪਾਂ ਵੀ ਘੱਟ ਨਹੀਂ, ਸਿਖਾਉਣਾ ਦੂਜੇ ਨੂੰ। ਸਿੱਖੋ ਨਿਮਰਤਾ, ਬਾਣੀ ਨੇ ਤਿੰਨ ਗੁਣ ਸਿੱਖਾ ਤੈਨੂੰ ਕਹੇ ਧਾਰਨ ਕਰ ਲੈ। ਨਿਵਣ ਸੋ ਅੱਖਰ, ਦੋ ਅਰਥ ਨੇ, ਦੋਏ ਪਾਠ ਸੁਣ ਲਓ ਪਿਆਰ ਨਾਲ। ਪੰਜਾਬ ਵਿੱਚ ਅੱਖਰ ਕਿਹਨੂੰ ਕਹਿੰਦੇ ਨੇ? ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਦੋ ਅੱਖਰ ਪੜ੍ਹ ਲੈ ਕਿਤੇ ਕੰਮ ਆ ਜਾਣਗੇ, ਵਿਦਿਆ। ਅਕਸ਼ਰ ਵਿਦਿਆ, ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿੱਖਿਆ ਜੇ ਕੋਈ ਵਿਦਿਆ ਪੜ੍ਹਨੀ ਹੈ, ਝੁਕਣ ਦੀ ਪੜ੍ਹ, ਜਿਹਦੇ ਵਿੱਚ ਤੈਨੂੰ ਨਿਵਣਾ ਆ ਜਾਵੇ। ਨਿਵਣ ਸੋ ਅੱਖਰ, ਫਿਰ ਪੜ੍ਹਾਈ ਬੀ ਏ ਕਰਕੇ ਬੀ ਐਡ ਕਰੀ ਦੀ ਹੈ, ਲਾ ਕਰੀ ਦਾ, ਇੰਜੀਨੀਅਰਿੰਗ ਕਰੀ ਦੀ ਹੈ, ਗੁਣ ਕੋਰਸ ਸਿੱਖਾ, ਉਹ ਕੀ ਕਰਨੇ ਤੂੰ? ਵਿਦਿਆ ਪੜ੍ਹ ਜਿਹਦੇ ਵਿੱਚ ਤੈਨੂੰ ਝੁਕਣਾ ਆਵੇ, ਅਤੇ ਗੁਣ ਸਿੱਖ ਜਿਹਦੇ ਵਿੱਚ ਤੈਨੂੰ ਕਿਸੇ ਦੀ ਗੱਲ ਸਹਿਣੀ ਆ ਜਾਵੇ। ਖਾਵਣ, ਖਬੜ ਨਾਮ ਹੈ ਸਹਿਣ ਦਾ, ਦੂਜੇ ਦਾ ਬੁਰਾ ਕਰਿਆ ਸਹਿਲ ਮੈਂ, ਬੁਰਾ ਬੋਲਿਆ ਸ਼ਹਿਰ ਮੈਂ। ਸ਼ਾਸਤਰ ਵਿੱਚ ਬੰਦੇ ਦੀ ਨਿਸ਼ਾਨੀ ਦੱਸੀ ਹੈ ਕਿ ਪਰ ਖੇਦ ਸਹਿ ਨਾ ਸਹਿ ਪਰ ਖੇਦ, ਇਹ ਹੈ ਬੰਦੇ ਦੀ ਨਿਸ਼ਾਨੀ। ਕੀ ਪਰ ਖੇਦ ਸਹਿ, ਜੇ ਕੋਈ ਹੋਰ ਤੈਨੂੰ ਦੁੱਖ ਦਿੰਦਾ ਉਹ ਸਹਿ ਲੈ, ਨਾ ਸਹਿ ਪਰ ਖੇਦ, ਤੇਰੇ ਸਾਹਮਣੇ ਕੋਈ ਦੁਖੀ ਹੋ ਰਿਹਾ ਉਹ ਨਾ ਸਹੀ, ਉਹਦੀ ਬਾਂਹ ਫੜ ਲਈ। ਦੇਖੋ ਕੈਸੇ ਬਚਨ, ਪਰ ਖੇਦ ਸਹਿ, ਜੇ ਕੋਈ ਤੈਨੂੰ ਦੁੱਖ ਦਿੰਦਾ ਸਹਿ ਲੈ, ਪਰ ਤੇਰੇ ਸਾਹਮਣੇ ਕੋਈ ਦੁਖੀ ਹੈ ਜਿੰਨੇ ਕੁ ਤੇਰੇ 'ਚ ਤਾਕਤ ਹੈ ਉਹਦੀ ਮਦਦ ਕਰ, ਉਹਦੇ ਦੁੱਖ ਨੂੰ ਵੰਡਾ। ਵਿਦਿਆ ਪੜ੍ਹਨੀ ਹੈ ਜਿਹਦੇ ਵਿੱਚੋਂ ਝੁਕਣਾ ਆ ਜਾਵੇ, ਗੁਣ ਸਿੱਖਣੇ ਸਹਿਣਸ਼ੀਲਤਾ ਆ ਜਾਵੇ। ਨਿਵਣ ਸੁਵੱਖਰ ਖਾਵਣ ਗੁਣ, ਜੇ ਧਨ ਦੌਲਤ ਹੀਰੇ ਜਵਾਹਰਾਤ ਧਨ ਇਕੱਠਾ ਕਰਨੇ ਤਾਂ ਜੇਬਾਂ ਮਣੀਆਂ ਮੰਤ ਮਿੱਠੇ ਬੋਲਣਾ ਸਿੱਖ ਲੈ। ਅੱਜ ਕੇ ਆਖੋ ਸਤ, ਤੇਰੀ ਜ਼ਬਾਨ ਦੇ ਜਿਹੜੇ ਬੋਲ ਨੇ ਕੀਮਤੀ ਮਣੀਆਂ ਨੇ। ਇਹ ਉਹ ਮੰਤਰ ਹੈ ਜਿਵੇਂ ਮੰਤਰ ਸੱਪ ਦੀ ਜ਼ਹਿਰ ਨੂੰ ਤਾਰ ਦਿੰਦਾ, ਮਿੱਠੇ ਬੋਲ ਵੀ ਕਿਸੇ ਦੀ ਜ਼ਹਿਰ ਨੂੰ ਤਾਰ ਦਿੰਦੇ ਨੇ। ਉਹ ਮਣੀ ਹੈ, ਉਹ ਮਣੀ ਹੁੰਦੀ ਹੈ ਨਾ ਸੱਪ ਦਾ ਜ਼ਹਿਰ ਖਿੱਚ ਲੈਂਦੀ ਹੈ, ਇਹਨੂੰ ਵੀ ਮਣੀ ਬਣਾ ਲੈ। ਜੀਭ ਖਾਤਰ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੀਭ ਦਾ ਦੋ ਹਿੱਸਿਆਂ ਵਿੱਚ ਵਰਣਨ ਕੀਤਾ। ਦੋਏ ਤੁਕਾਂ ਬਹੁਤ ਨੇ ਮੇਰੇ ਸਤਿਗੁਰਾਂ ਦਾ ਬਚਨ ਹੈ, ਜੇ ਕਿਸੇ ਨਾਲ ਪਿਆਰ ਪਾਉਣਾ, ਰਿਸ਼ਤੇ ਦੀ ਗੰਢ ਪਾਉਣੀ ਹੈ ਨਾ, ਮਾਇਆ ਨਾਲ ਪਈ ਟੁੱਟ ਜੂਗੀ, ਸੰਬੰਧ ਟੁੱਟਦੇ ਨੇ। ਜ਼ੋਰ ਨਾਲ ਪਈ ਤਾਂ ਤਿੰਨ ਦਿਨ ਨਹੀਂ ਰਹਿੰਦੀ। ਗੰਢ ਪ੍ਰੀਤੀ ਮਿੱਠੇ ਬੋਲ, ਜੇ ਕਿਸੇ ਨਾਲ ਪ੍ਰੇਮ ਦੀ ਗੰਢ ਪਾਉਣੀ ਹੈ ਤਾਂ ਜ਼ੁਬਾਨ ਤੋਂ ਕਿਸੇ ਨਾਲ ਮਿੱਠਾ ਬੋਲ। ਗੰਢ ਪ੍ਰੀਤੀ ਮਿੱਠੇ ਬੋਲ, ਅਤੇ ਦੂਆ ਕੰਮ ਵੀ ਸੁਣ ਲਓ ਸਾਡੀ ਜੀਭ ਜਿਹੜੀ ਕਰਦੀ ਹੈ। ਦੇਖੋ ਕੈਸੀਆਂ ਤੁਕਾਂ ਨੇ, ਟਕਰਾ ਕਰੋ। ਜੇ ਪ੍ਰੀਤ ਦੀ ਗੰਢ ਪਾਉਣੀ ਹੈ ਤਾਂ ਮਿੱਠੇ ਬੋਲ, ਜੇ ਪਈ ਹੋਈ ਗੰਢ ਤੋੜਨੀ ਹੈ ਤਾਂ ਟੂਟ ਪ੍ਰੀਤ ਗਈ ਬੁਰ ਬੋਲ। 50 ਸਾਲ ਦੀ ਬਣੀ ਹੋਈ ਪ੍ਰੀਤ ਇੱਕ ਬਚਨ ਤੋੜ ਦਿੰਦਾ ਹੈ। ਅੱਜ ਕੇ ਆਖੋ ਸਤ, ਕਿਵੇਂ ਸਾਰ ਤੱਤ ਕੱਢਿਆ ਗੁਰਬਾਣੀ ਨੇ ਸ਼ਬਦਾਂ ਦਾ। ਪ੍ਰੀਤ ਪਾਉਂਦੀ ਵੀ ਜੀਵ ਹੈ ਮਿੱਠੇ ਬੋਲ, ਤੇ ਇੱਕ ਬਚਨ ਕਿਸੇ ਨੂੰ ਗਲਤ ਕਹਿਤਾ ਗਿਆ ਕੰਮ। ਮਹਾਰਾਜ ਕਹਿੰਦੇ ਵਿਦਿਆ ਪੜ੍ਹਨੀ ਹੈ ਉਹ ਪੜ੍ਹ ਜਿਹਦੇ ਵਿੱਚ ਝੁਕਣਾ ਆਵੇ ਨਿਮਰਤਾ, ਗੁਣ ਸਿੱਖਣੇ ਤੇਰੇ ਵਿੱਚ ਸਹਿਣਸ਼ੀਲਤਾ ਆਵੇ। ਧਨ ਦੌਲਤ ਇਕੱਠਾ ਕਰਨੇ, ਲੋਕਾਂ ਨੂੰ ਦੁਸ਼ਮਣਾਂ ਤੋਂ ਮਿੱਤਰ ਬਣਾਉਣੇ, ਜ਼ਹਿਰ ਕੱਢਣੀ ਹੈ ਤਾਂ ਜੀਭ ਨੂੰ ਮਣੀ ਬਣਾ ਲੈ ਜੋ ਸੱਪ ਦੀ ਜ਼ਹਿਰ ਚੂਸ ਲੈਂਦੀ ਹੈ। ਇਹ ਤੂੰ ਮਿੱਠੇ ਬੋਲ ਬੋਲ। ਦੂਜਾ ਅਰਥ ਕੀ ਹੈ? ਨਿਵਣ ਸੋ ਆਖਾਰ, ਹੁਣ ਆੜੇ ਦੇ ਉੱਤੋਂ ਅੱਧ ਕੇ ਚੱਕ ਦਿਓ, ਉਹ ਸ਼ਬਦ ਬਣ ਗਿਆ ਆਖਰ। ਅਖਰ ਦਾ ਅਰਥ ਹੈ ਅਵਿਨਾਸ਼ੀ, ਜਿਹੜਾ ਕਦੇ ਖੈ ਨਾਸ਼ ਨਾ ਹੋਵੇ। ਉਹ ਕੌਣ ਹੈ? ਵਾਹਿਗੁਰੂ। ਬਸ ਜੇ ਉਹਨੂੰ ਪਾਉਣਾ ਝੁਕਣਾ ਸਿੱਖ ਜਾ। ਅੱਜ ਕੇ ਆਖੋ ਸਤ, ਨਿਭਣ ਸੋ ਅਖਰ। ਮਹਾਂਪੁਰਸ਼ ਤਾਂ ਇੱਥੇ ਕਹਿੰਦੇ ਹੁੰਦੇ ਸੀ ਬਚਨ, ਜਿੱਦਣ ਤੈਨੂੰ ਝੁਕਣਾ ਆ ਗਿਆ ਤੂੰ ਹੀ ਰੱਬ ਹੈ, ਬਸ ਤੂੰ ਹੀ ਅੱਲਾ ਹੈ। ਫਿਰ ਖਾਵਣ ਗੁਣ, ਖਾਵਣ ਸਹਿਣਾ, ਸ਼ਾਸਤਰ ਦੇ ਵਿੱਚ ਇੱਕ ਦੋਹਰਾ ਆਉਂਦਾ ਹੈ। ਤੁਸੀਂ ਸਿਆਣੇ ਸੁਣਦੇ ਹੋ, ਬਾਹਰੋਂ ਬੜੇ ਟੈਲੀਫੋਨ ਆਉਂਦੇ ਨੇ ਤਾਂ ਥੋੜ੍ਹੇ ਜਿਹੇ ਇੱਧਰ ਜਾਈਦੇ। ਖੋਦ ਖੇਦ ਬਸੁਦਾ ਸਹਿ, ਕਾਟ ਕੂਟ ਬਨ ਰਾਏ। ਪੱਟਣਾ ਖੋਦਣਾ ਹੁੰਦਾ ਪੱਟਣਾ, ਜਿਹੜਾ ਪੱਟਣ ਦਾ ਦੁੱਖ ਹੈ ਨਾ ਪ੍ਰੇਮੀਓ, ਇਹ ਧਰਤੀ ਸਹਿੰਦੀ ਹੈ। ਦੇਖੋ ਕਿਵੇਂ ਮਸ਼ੀਨਰੀ ਪੱਟ ਰਹੀ ਹੈ ਤੁਹਾਡੇ, ਖੂਹ ਪੱਟ ਲਓ, ਬੋਰ ਪੱਟ ਲਓ, ਜੋ ਮਰਜ਼ੀ ਹੌਲਾ ਨਾਲ ਪੱਟ ਦਿਓ, ਕਦੇ ਧਰਤੀ ਨੇ ਸੀ ਨਹੀਂ ਕੀਤੀ। ਸਾਡੇ ਕੰਡਾ ਵੀ ਵੱਜੇ ਕੋਈ ਪੱਟ ਕੇ ਕੱਢੇ ਤਾਂ ਆਏ ਦੁਆਈ ਮੱਚ ਜਾਂਦੀ ਹੈ। ਇਹਨੂੰ ਕਿੰਨੀਆਂ ਕਿੰਨੀਆਂ ਵੱਡੀਆਂ ਮਸ਼ੀਨਰੀਆਂ ਪੱਟ ਰਹੀਆਂ ਨੇ ਧਰਤੀ ਨੂੰ। ਇਹ ਖੇਦ ਪੱਟਣ ਦਾ ਦੁੱਖ, ਬਸ ਦਾ ਖੋਦ ਖੇਦ ਬਸਦਾ ਸਹਿ ਤੇ ਕਾਟ ਕੂਟ ਬਨ ਰਾਏ। ਬਨ ਰਾਏ ਦਰਖਤ ਕੱਟਣ ਦਾ ਵੱਢਣ ਦਾ ਦੁੱਖ, ਕਿਵੇਂ ਛਾਂਗਦੇ ਹਾਂ ਦਰਖਤਾਂ ਨੂੰ, ਕਿਵੇਂ ਪੋਰੀਆਂ ਪੋਰੀਆਂ ਕਰ ਦਿੰਦੇ ਹਾਂ ਵੱਢ ਕੇ, ਵੱਢਣ ਦਾ ਦੁੱਖ ਦਰਖਤ ਸਹਿੰਦੇ ਨੇ। ਸਾਨੂੰ ਤਾਂ ਡਾਕਟਰ ਕਹਿ ਦੇਵੇ ਤੇਰੀ ਉਂਗਲੀ ਖਰਾਬ ਹੋ ਗਈ, ਵੱਢਣੀ ਪੈਣੀ ਹੈ, ਬਾ ਨੀਂਦ ਔਖੀ ਹੋ ਆਊਗੀ, ਅੱਜ ਕੇ ਆਖੋ ਸਤਨਾਮ, ਨਾਲੇ ਤੇਰੇ ਭਲੇ ਖਾਤਰ ਇਹਨਾਂ ਨੂੰ ਵੇਖੋ ਦਰਖਤਾਂ ਨੂੰ ਕਿਵੇਂ ਵੱਢਦੇ ਨੇ, ਟਾਹਣੀਆਂ ਕਿਤੇ ਛਿੱਲੜ, ਕਿਤੇ ਡੱਕੇ, ਕਿਤੇ ਪੱਟਣ ਦਾ ਦੁੱਖ ਧਰਤੀ ਸਹਿੰਦੀ ਹੈ, ਕੱਟਣ ਦਾ ਦਰਖਤ ਦੁੱਖ ਦਰਖਤ ਸਹਿੰਦੇ ਨੇ। ਸੁਣਿਓ ਹੁਣ ਪਿਆਰ ਨਾਲ, ਖੋਦ ਖੇਦ ਬਸਦਾ ਸਹਿ ਕਾਟ ਕੂਟ ਬਨ ਰਾਏ, ਕੁਟਲ ਬਚਨ ਸਾਧੂ ਸਹਿ ਅਵਰ ਨਾ ਸਹਿਆ ਜਾਏ। ਕਿਸੇ ਦਾ ਖੋਟਾ ਬਚਨ ਬੋਲਿਆ ਵਾ ਕੋਈ ਰੱਬ ਦਾ ਪਿਆਰਾ ਹੀ ਸਹੂਗਾ, ਨਹੀਂ ਤਾਂ ਪਿਓ ਦਾ ਕਿਹਾ ਪੁੱਤ ਨਹੀਂ ਸਹਿੰਦਾ। ਆਖੋ ਸਤ ਕੁਟਲ ਬਚਨ ਸਾਧੂ ਸਹਿ, ਬਸ ਦੇਖੋ ਸਾਧੂ ਦੀ ਨਿਸ਼ਾਨੀ, ਖਵਣ ਗੁਣ ਸਿੱਖ ਕੁਝ ਸਹਿਣਾ। ਤੇ ਜੇਬਾ ਮਣੀਆਂ ਮੰਤ, ਜੇ ਧਨ ਦੌਲਤ ਸਰੀਰ ਦੀ ਜ਼ਹਿਰ ਦੂਰ ਕਰਨੀ ਹੈ ਜਿਵੇਂ ਸੱਪ ਦੀ ਮਣੀ ਕਰ ਦਿੰਦੀ ਹੈ, ਫਿਰ ਗੁਰ ਗਾਰੜ ਸ਼ਬਦ ਇਸ ਜੀਵ ਦੇ ਨਾਲ ਬਾਣੀ ਪੜ, ਤਨ ਦੀਆਂ ਜ਼ਹਿਰਾਂ ਨਿਕਲ ਜਾਣਗੀਆਂ। ਆਖੋ ਸਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਹੁਣ ਔਖੇ ਨਾ ਹੋਇਓ, ਗੁੱਸਾ ਨਾ ਕਰਿਓ, ਮੇਰਾ ਵੀ ਤਾਂ ਵੇਸ ਕਰਿਆ, ਅਸੀਂ ਆਪੋ ਆਪਣੇ ਕੱਪੜਿਆਂ ਦੇ ਵੇਸ ਕਰਕੇ ਦਿਖਾਉਂਦੇ ਹਾਂ ਰੱਬ ਨੂੰ, ਰੱਬ ਬਸ ਆ ਜਾਵੇ, ਕੱਪੜਿਆਂ ਦੇ ਰੰਗ ਕਰਕੇ ਦਿਖਾਉਂਦੇ ਹਾਂ ਕਿਹੋ ਜਿਹੇ ਪਾਉਣੇ। ਅਤੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ, ਇਹ ਤ੍ਰੈ ਭੈਣੇ ਵੇਸ ਕਰ, ਹੇ ਜੀਵ ਰੂਪ ਇਸਤਰੀ ਮੇਰੀ ਭੈਣ, ਇਹ ਤਿੰਨ ਭੇਖ ਪਾ, ਇਹ ਤਿੰਨ ਤਰ੍ਹਾਂ ਦੇ ਕੱਪੜੇ ਪਹਿਰ, ਫਿਰ ਵਾਹਿਗੁਰੂ ਮਾਲਕ ਤੇਰੇ ਵਸ ਵਿੱਚ ਆਜੂਗਾ। ਧੰਨ ਗੁਰੂ ਅੰਗਦ ਦੇਵ। ਗੋਰਖ ਜੀ ਕਹਿੰਦੇ, ਸਾਨੂੰ ਦੱਸ ਤੈਨੂੰ ਮੱਥਾ ਕਿਉਂ ਟੇਕਿਆ, ਉਹਦੇ ਅੱਗੇ ਤਾਂ ਦੁਨੀਆ ਝੁੱਕ ਗਈ, ਮੈਂ ਵੀ ਝੁੱਕ ਗਿਆ। ਸੁਣਿਓ ਹੁਣ ਨਿਮਰਤਾ, ਸ੍ਰੀ ਗੁਰੂ ਅੰਗਦ ਦੇਵ ਕਹਿੰਦੇ, ਜੋਗੀ ਜੀ ਭੁਲੇਖਾ ਹੈ ਤੁਹਾਨੂੰ, ਮੈਨੂੰ ਮੱਥਾ ਨਹੀਂ ਟੇਕਿਆ ਗੁਰੂ ਨਾਨਕ ਦੇਵ, ਤੁਹਾਨੂੰ ਭੁਲੇਖਾ ਹੈ। ਹੁਣ ਗੋਰਖ ਵਰਗਾ ਵਿਦਵਾਨ, ਗੋਰਖ ਜੀ ਕਹਿੰਦੇ, ਵੇਖੋ ਸਹੀ ਗੱਲ, ਮੈਂ ਸਮੇਰ ਪਰਬਤ ਛੱਡ ਕੇ ਆਇਆ ਤੈਨੂੰ ਪੁੱਛਣ ਇੱਕ ਸਵਾਲ, ਸਹੀ ਦੱਸ, ਭੁਲੇਖਾ ਨਹੀਂ। ਭੁਲੇਖਾ ਤਾਂ ਹੋਵੇ ਤੈਨੂੰ ਜਦੋਂ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਿਆ ਹਜ਼ਾਰਾਂ ਲੋਕ ਦੇਖਦੇ ਸੀ, ਭੁਲੇਖਾ ਤਾਂ ਪਾ ਕੇ ਕਿਸੇ ਕੁੰਡੀ ਲਾ ਕੇ ਅੰਦਰ ਬੈਠ ਕੇ ਬਾਬੇ ਨੇ ਕੋਈ ਮੰਤਰ ਪੜ੍ਹਤਾ, ਨਾ ਨਾ ਨਾ, ਭੁਲੇਖੇ ਵਾਲੀ ਗੱਲ ਨਹੀਂ, ਗੁਰੂ ਘਰ ਵਿੱਚ ਹੈ, ਇੱਥੇ ਜੋ ਕੁਝ ਕੀਤਾ ਸਾਡੇ ਸਤਿਗੁਰਾਂ ਨੇ ਸਾਹਮਣੇ ਕੀਤਾ। ਪੜ੍ਹ ਲਓ ਬਾਣੀ, ਤੁਸੀਂ ਇਮਤਿਹਾਨ ਦਿੰਦੇ ਰਹੇ ਨਾ, ਹੁਣ ਆਪਣੇ ਬੱਚੇ ਐਗਜ਼ਾਮ ਦਿੰਦੇ ਨੇ, ਉਹ ਜਿਹੜਾ ਐਗਜ਼ਾਮੀਨੇਸ਼ਨ ਹਾਲ ਹੁੰਦਾ ਹੈ ਉਹਦੇ ਵਿੱਚ ਦੂਜਾ ਬੰਦਾ ਨਹੀਂ ਜਾ ਸਕਦਾ, ਹੋਰ ਪਹਿਰਾ ਲੱਗਿਆ ਹੋਊਗਾ, ਐਗਜ਼ਾਮੀਨਰ ਸੁਪਰਵਾਈਜ਼ਰ, ਇਹ ਆ ਪਰਚਾ ਦੇਣ ਵਾਲਾ, ਇਹ ਆ ਪਰਚਾ ਲੈਣ ਵਾਲਾ, ਕਿਸੇ ਨੂੰ ਜਾਣ ਨਹੀਂ ਦਿੰਦੇ, ਤਾਕੀ ਥਾਈ ਵੀ ਨਹੀਂ ਦੇਖਣ ਦਿੰਦੇ। ਪਰ ਸਾਡੇ ਗੁਰੂ ਨਾਨਕ ਦੇਵ ਤੋਂ ਗੁਰੂ ਗੋਬਿੰਦ ਸਿੰਘ ਤੱਕ ਜਦ ਸਿੱਖਾਂ ਦੇ ਇਮਤਿਹਾਨ ਹੋਏ ਨਾ, ਤਾਂ ਫਿਰ ਕਿਵੇਂ ਕੀਤੇ, ਇਨਡੋਰ ਨਹੀਂ ਕੀਤੇ, ਨਾ ਨਾ ਨਾ, ਸਿੱਖਾਂ ਪੁੱਤਰਾਂ ਘੋਖ ਕੇ ਘੋਖਣਾ, ਇਮਤਿਹਾਨ ਲੈਣਾ, ਪਰਖ ਕਰਨੀ, ਅਤੇ ਸਾਡੇ ਸਤਿਗੁਰਾਂ ਨੇ ਇਕੱਲੇ ਆਪਣੇ ਸਿੱਖਾਂ ਨੂੰ ਇਹਦੇ ਇਮਤਿਹਾਨ ਨਹੀਂ ਲਏ, ਆਪਣੇ ਪੁੱਤਰਾਂ ਦੇ ਵੀ ਲਏ, ਸਿੱਖਾਂ ਪੁੱਤਰਾਂ ਘੋਖ ਕੇ ਤੇ ਜਦੋਂ ਇਮਤਿਹਾਨ ਲਏ ਤੇ ਲਏ ਕਿਵੇਂ, ਸਭ ਦੁਨਿਆਈ ਸਭ ਉਮਤ ਵੇਖੋ ਜੇ ਕੇ ਓਨ। ਗੁਰੂ ਜੀ ਕਹਿੰਦੇ ਆ ਜਾਓ ਸਾਰੀ ਦੁਨੀਆ ਹੀ ਦੇਖੋ ਇਮਤਿਹਾਨ ਹੁੰਦਾ, ਅੱਜ ਕੇ ਆਖੋ ਸਤਨਾਮ, ਪਹਿਰੇ ਨਹੀਂ ਲਾਏ ਕਿਸੇ ਨੂੰ ਉਠਾਇਆ ਨਹੀਂ ਦੇਖਣ ਤੋਂ। ਬਾਬਾ ਲਹਿਣਾ ਜੀ ਦੇ ਇਮਤਿਹਾਨ ਪਬਲਿਕ ਦੇ ਸਾਹਮਣੇ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਸਮੇਂ ਇਮਤਿਹਾਨ 80,000 ਦੇ ਇਕੱਠ ਦੇ ਸਾਹਮਣੇ ਕੀਤਾ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ, ਆਓ ਇਮਤਿਹਾਨ ਹੁੰਦਾ ਵੇਖੋ। ਬਾਬਾ ਗੋਰਖ ਜੀ ਕਹਿੰਦੇ ਮੈਂ ਨਹੀਂ ਕਹਿੰਦਾ, ਦੁਨੀਆ ਵੇਖਦੀ ਸੀ ਜਦੋਂ ਨਾਨਕ ਨੇ ਤੇਰੇ ਚਰਨਾਂ 'ਤੇ ਸਿਰ ਧਰਿਆ। ਭੁਲੇਖਾ ਕਿਵੇਂ ਹੋਵੇ, ਦੁਨੀਆ ਦੇ ਸਾਹਮਣੇ ਗੱਲ ਹੋਈ ਹੈ। ਦੇਖੋ ਨਿਮਰਤਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਗੋਰਖ ਜੀ ਭੁਲੇਖਾ ਹੈ, ਫਿਰ ਭੁਲੇਖਾ ਕਹਿ। ਬਾਬਾ ਗੋਰਖ ਜੀ ਕਹਿੰਦੇ ਸਾਫ਼ ਗੱਲ ਕਰ ਤਾਂ ਸੁਣਿਓ ਹੁਣ ਪਿਆਰ ਨਾਲ। ਗੋਰਖ ਨੂੰ ਕਹਿਣ ਲੱਗੇ ਸਤਿਗੁਰ ਅੰਗਦ ਦੇਵ, ਗੁਰਮੁਖਾ ਰਿਸ਼ੀ ਆ, ਜੋਗੀ ਆ, ਕੋਈ ਮਜ਼ਲੂਮ ਬੱਚਾ, ਗਰੀਬ ਬੱਚਾ, ਯਤੀਮ ਬੱਚਾ, ਭੁੱਖਾ ਨੰਗਾ ਧਰਤੀ 'ਤੇ ਡਿੱਗਿਆ ਪਿਆ ਹੋਵੇ, ਕਿਸੇ ਦੇ ਮਨ ਵਿੱਚ ਦਇਆ ਆ ਜਾਵੇ, ਇਹਨੂੰ ਚੁੱਕਾਂ। ਸੁਣਨੇ ਬਚਨ ਗੁਰੂ ਅੰਗਦ ਦੇਵ ਜੀ ਦਾ। ਉਹ ਨਿਵਣਾ ਨਹੀਂ ਹੁੰਦਾ, ਕਿਉਂਕਿ ਨੀਵਾਂ ਹੋਏ ਬਿਨਾਂ ਬੱਚਾ ਚੱਕਿਆ ਨਹੀਂ ਜਾਣਾ। ਧਰਤੀ 'ਤੇ ਪਈ ਚੀਜ਼ ਨੂੰ ਤੁਸੀਂ ਚੱਕਣਾ ਤੇ ਨਿਵਣਾ ਪਵੇਗਾ। ਉਹ ਮੱਥਾ ਟੇਕਣਾ ਨਹੀਂ ਸੀ, ਮੈਂ ਤੇ ਰੁੜਦਾ ਫਿਰਦਾ ਸੀ ਯਤੀਮ ਗਰੀਬ ਧਰਤੀ 'ਤੇ, ਰਹਿਮ ਕੀਤੀ ਹੈ ਬਾਬੇ ਨਾਨਕ ਨੇ ਮੈਨੂੰ, ਧਰਤੀ ਤੋਂ ਉੱਚਾ ਚੁੱਕਿਆ, ਉਹਨੂੰ ਚੁੱਕਣਾ ਪਿਆ, ਇਹ ਮੱਥਾ ਟੇਕਣਾ ਨਹੀਂ ਹੁੰਦਾ। ਪਰ ਗੋਰਖ ਜੀ ਇਹਨਾਂ ਗੱਲਾਂ ਵਿੱਚ ਕਿੱਥੇ ਆਉਣ ਵਾਲੇ, ਬਥੇਰੇ ਹੋਰ ਸਿੱਖ ਸੀ, ਕਿਸੇ ਹੋਰ ਨੂੰ ਕਹਿ ਦਿਓ ਬੱਚਾ ਚੱਕ ਲਵੇ, ਗੁਰੂ ਨਾਨਕ ਨੂੰ ਹੀ ਚੱਕਣਾ ਪਿਆ। ਹੁਣ ਸੁਣਿਓ ਬਹੁਤ ਧਿਆਨ ਨਾਲ, ਸਤਿਗੁਰ ਕਹਿੰਦੇ ਅਜੇ ਵੀ ਭੁਲੇਖ ਹੈ, ਇਹ ਭੁਲੇਖਾ ਸਾਨੂੰ ਵੀ ਹੈਗਾ। ਬਹੁਤ ਸਿਆਣੇ ਸੁਣਦੇ ਹੋ ਤੁਸੀਂ, ਮੰਨੀ ਬੈਠੇ ਹੋ ਨਾ ਨਾਨਕ ਨੇ ਲੈਣੇ ਨੂੰ ਮੱਥਾ ਟੇਕਿਆ, ਮੰਨੀ ਬੈਠੇ ਹੋ। ਹੁਣ ਤੁਸੀਂ ਬਦਲ ਜਾਣੇ 2 ਮਿੰਟ ਨੂੰ, ਇਹ ਮਨੌਤ ਤੁਹਾਡੀ ਬਦਲ ਜਾਣੀ ਹੈ ਜੇ ਜਾਣੋ। ਸ੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ ਗੋਰਖ ਜੀ ਮੰਨ ਜਾ, ਨਾਨਕ ਨੇ ਲੈਣੇ ਨੂੰ ਮੱਥਾ ਨਹੀਂ ਟੇਕਿਆ, ਕਿਵੇਂ ਮੰਨਾ। ਗੋਰਖ ਜੀ ਜਦੋਂ ਨਾਨਕ ਨੇ ਲੈਣੇ ਨੂੰ ਮੱਥਾ ਟੇਕਿਆ ਉਦੋਂ ਲੈਣਾ ਲੈਣਾ ਨਹੀਂ ਸੀ, ਨਾਨਕ ਬਣ ਚੁੱਕਿਆ ਸੀ। ਅੱਜ ਕੇ ਆਖੋ ਸਤ, ਸਮਝਿਓ ਜਰਾ ਗੰਭੀਰਤਾ, ਪਹਿਲਾਂ ਬਚਨ ਹੋ ਚੁੱਕਿਆ ਸੀ ਲੈਣੇ ਜੀ ਨੂੰ। ਜਦ ਪੈਸੇ ਚੱਕਣ ਵਾਲੇ ਮੁੜ ਗਏ, ਮੋਹਰਾਂ ਚੱਕਣ ਵਾਲੇ ਮੁੜ ਗਏ, ਮਹਾਰਾਜ ਦੇ ਡੰਡੇ ਤੋਂ ਡਰਦੇ ਮੁੜ ਗਏ, ਕੁੱਤਿਆਂ ਤੋਂ ਡਰਦੇ ਮੁੜ ਗਏ, ਫਿਰ 5 ਰਹਿ ਗਏ ਸੀ ਸਾਰੇ 5। ਕਰਤਾਰਪੁਰ ਸਾਹਿਬ ਸਿੱਖੀ ਦਾ ਇਮਤਿਹਾਨ ਹੋਇਆ ਜਦੋਂ ਸਤਿਗੁਰ ਕਹਿੰਦੇ ਸਾਡੇ ਕੋਲ ਇੱਕ ਵੱਟਾ ਹੈ, ਤੁਹਾਨੂੰ ਪੈਸੇ ਚੱਕਣ ਦੀ ਲੋੜ ਨਹੀਂ, ਚਾਂਦੀ ਸਿਉਣਾ ਚੱਕਣ ਦੀ ਲੋੜ ਨਹੀਂ, ਇਹ ਪਾਰਸ ਦਾ ਵੱਟਾ ਹੈ, ਲੈ ਜਾਓ। ਅਸ਼ਟ ਧਾਤ ਮਿਲ ਪਾਰਸ ਹੈ, ਪਾਰਸ 8 ਧਾਤਾਂ ਨੂੰ ਸਿਉਣਾ ਬਣਾ ਦਿੰਦਾ। ਲੋਹੇ ਨੂੰ ਲਾ ਦਿਓ, ਜਿਸਤ ਨੂੰ ਲਾ ਦਿਓ, ਜਿੰਕ ਨੂੰ ਲਾ ਦਿਓ, ਪਿੱਤਲ ਨੂੰ ਲਾ ਦਿਓ। ਜਦੇ ਪੜ੍ਹੋ ਪਾਰਸ ਮਾਨੋ ਤਾਂਬੋ ਛੂਏ, ਕਣਕ ਹੋਤ ਨਹੀਂ ਬਾਰ। ਇੱਕ ਗੰਭੀਰ ਅਰਥ ਹੈ ਜੇ ਸੁਣਨੇ ਤੁਸੀਂ ਧਿਆਨ ਦਿੰਦੇ ਹੋ। ਬਾਰ ਬਾਰ ਦਾ ਅਰਥ ਪਹਿਲੇ ਦੇਰ ਨਾ ਲੱਗਣੀ, ਲਾਉਂਦੀ ਸ਼ਰ ਕਰ ਦਿੰਦਾ, ਤਾਂਬੇ ਨੂੰ ਲਾਓ, ਲੋਹੇ ਨੂੰ ਲਾਓ, ਜਿਸਤ ਨੂੰ, ਸ਼ਿਕਲ ਨੂੰ ਲਾਓ, ਅੱਠ ਧਾਤਾਂ ਨੇ ਨਾ, ਪਰ ਪਾਣੀ ਦੇ ਵਿੱਚੇ ਪਏ ਹੁੰਦਾ, ਸਿਉਣਾ ਪਾਣੀ ਸਿਉਣਾ ਨਹੀਂ ਬਣਦਾ, ਪੱਥਰ ਵਿੱਚੇ ਪਿਆ ਹੁੰਦਾ ਹੈ। ਅਜਕੇ ਅਖੋ ਸਤਨਾਮ, ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਤੇ ਆਪਾਂ ਉਸ ਲਿਸਟ ਵਿੱਚ ਨਾ ਆ ਜਾਈਏ, ਗੁਰੂ ਦੇ ਚਰਨਾਂ ਵਿੱਚ ਰਹਿੰਦੇ ਕਿਤੇ ਲੋਹਾ ਹੀ ਨਾ ਰਹਿ ਜਾਈਏ। ਅਜਕੇ ਅਖੋ ਸਤਨਾਮ, ਇਹ ਹੁਣ ਆਪਾਂ ਨੇ ਆਪ ਪਰਖ ਕਰਨੀ ਹੈ। ਗੁਰਸਿੱਖ ਉਹ ਵੱਡਾ ਚੱਕਿਆ, ਅਸ਼ਟ ਧਾਤ ਮਿਲ ਪਾਰਸ ਹੈ, ਭਾਈ ਸਾਹਿਬ ਜੀ ਦਾ ਬਚਨ ਹੈ, ਨਦੀਆਂ ਨਾੜੇ ਵਾਹੜੇ ਮਿਲ ਗੰਗ ਗੰਗੋਵੇ, ਜਿਵੇਂ ਗੰਦੀਆਂ ਨਲੀ ਨਦੀਆਂ ਮਿਲ ਕੇ ਗੰਗਾ ਵਿੱਚ ਗੰਗਾ ਹੋ ਜਾਂਦੀਆਂ ਨੇ, ਪਾਰਸ ਨਾਲ ਲੱਗਦੀਆਂ ਹੀ ਅਸ਼ਟ ਧਾਤਾਂ ਸਿਉਣਾ ਹੋ ਜਾਂਦੀ। ਕਰਤਾ ਬੱਟਾ ਮੂਹਰੇ, ਉਹ ਜਿਹੜੇ ਪੰਜ ਸੀ ਨਾ, ਉਹਦੇ ਵਿੱਚੋਂ ਦੋ ਕਹਿੰਦੇ ਬਾਬੇ ਫੜਾ ਸਾਨੂੰ, ਅਸੀਂ ਤਾਂ ਤੁਰਦੇ ਹਾਂ। ਅਜਕੇ ਅਖੋ ਸਤ ਪਾਰਸ ਦਾ ਬੱਟਾ, ਕਹਿੰਦੇ ਗਾਡਰ ਵੀ ਸਿਉਣੇ ਦੇ ਪਾਵਾਂਗੇ। ਇਸ ਗੱਲ ਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਖਾ ਰਹੀ ਹੈ ਸਾਨੂੰ ਦੰਤਾਂ ਦੇ ਬਿਨਾਂ। ਭੁਲੇਖੇ 'ਚ ਨਾ ਰਹੋ, ਖਾ ਰਹੀ ਹੈ ਨਿਤ, ਜਿਸ ਚੀਜ਼ ਨੂੰ ਖਾਣ ਲੱਗ ਜਾਈਏ ਉਹ ਘਟਣ ਲੱਗ ਜਾਂਦੀ ਹੈ ਨਾ, ਆਪਾਂ ਵੀ ਦਿਨ ਪਰ ਦਿਨ ਘੱਟਦੇ ਹੀ ਹੈ। ਅਜਕੇ ਅਖੋ ਸਤਨਾਮ, ਆਪਾਂ ਕਿਹੜਾ ਵੱਧਦੇ ਜਾ ਰਹੇ, ਛਿਨ ਛਿਨ ਔਧ ਵਿਹਾਤ ਹੈ, ਬੂਟੇ ਘੱਟ ਜਿਉਂ ਪਾਨੀ। ਉਹ ਦੋ ਮੁੜ ਗਏ, ਰਹਿ ਗਏ ਤਿੰਨ, ਬਾਬਾ ਲਹਿਣਾ ਸਾਹਿਬ ਜੀ। ਇੱਕ ਲਾਹੌਰ ਦਾ ਦੁਨੀ ਚੰਦ ਸੇਠ ਕਰੋੜੀ ਮੱਲ ਦਾ ਪੁੱਤ, ਜਿੱਥੇ ਆਸ਼ਾ ਦੀ ਵਾਰ ਦੀਆਂ 10 ਪੌੜੀਆਂ ਉਚਾਰੀਆਂ ਗੁਰੂ ਮਹਾਰਾਜ ਨੇ ਪਹਿਲੀਆਂ। ਇੱਕ ਭਾਈ ਪੁਰਾਣਾ, ਇੱਥੇ ਦੋ ਇਤਿਹਾਸ ਨੇ, ਬਾਬਾ ਬੁੱਢਾ ਜੀ ਨੂੰ ਵੀ ਲਿਖਦੇ ਨੇ, ਭਾਈ ਪੁਰਾਣਾ ਜਿਹੜਾ ਗੁਰੂ ਅੰਗਦ ਦੇਵ ਜੀ ਦੇ ਲੰਗਰ ਦੀਆਂ ਵੀ ਲੱਕੜਾਂ ਢੋਂਦਾ ਰਿਹਾ। ਤਿੰਨ ਰਹਿ ਗਏ ਤੇ ਉਹ ਸਤਿਗੁਰ ਕਹਿੰਦੇ ਤੁਸੀਂ ਨਹੀਂ ਮੁੜੇ, ਸਾਰੇ ਮੁੜ ਗਏ। ਕਹਿੰਦੇ ਨਹੀਂ ਮੁੜਨਾ, ਸਤਿਗੁਰ ਕਹਿੰਦੇ ਨਹੀਂ ਮੁੜਨਾ, ਆਪਣੇ ਪਿੱਛੇ ਨੂੰ ਦੇਖੋ। ਗੁਰੂ ਨਾਨਕ ਦੇਵ ਜਦ ਉਹਨਾਂ ਨੇ ਮੁੜ ਕੇ ਪਿੱਛੇ ਨੂੰ ਦੇਖਿਆ, ਜੰਗਲ ਉਜਾੜ ਸੀ, ਕਰਤਾਰਪੁਰ ਦਾ ਰਾਵੀ ਦਾ ਕੰਢਾ, ਇੱਕ ਬੰਦੇ ਦੀ ਲਾਸ਼ ਪਈ ਹੈ, ਗਲੀ ਸੜੀ ਹੋਈ, ਕਿਰਮ ਚੱਲਦੇ ਨੇ, ਜੰਗਲੀ ਜਾਨਵਰਾਂ ਦੀ ਖਾਧੀ ਹੋਈ। ਤੇ ਭਾਈ ਲਹਿਣਾ ਸਾਹਿਬ ਜੀ ਕਹਿੰਦੇ ਸਤਿਗੁਰੇ ਤਾਂ ਜੰਗਲੀ ਜਾਨਵਰਾਂ ਨੇ ਕੋਈ ਬੰਦਾ ਮਾਰ ਕੇ ਖਾਧਾ ਹੋਇਆ। ਸਤਿਗੁਰ ਕਹਿੰਦੇ ਦੇਖ ਲਿਆ ਸਵਾਰ ਕੇ, ਤੇ ਸਤਿਗੁਰ ਕਹਿੰਦੇ ਮੁੜ ਜਾਓ ਹੁਣ ਵੀ, ਕਹਿੰਦੇ ਨਹੀਂ ਮੁੜਨਾ। ਸਤਿਗੁਰ ਕਹਿੰਦੇ ਜੇ ਨਹੀਂ ਮੁੜਨਾ ਤੇ ਇਹਨੂੰ ਖਾਣ ਲੱਗੋ। ਔਖੀ ਹੈ ਗੱਲ, ਸਿੱਖ ਬਣ ਜਾਣਾ ਬਹੁਤ ਸਖਾਲਾ ਹੈ, ਸਿੱਖੀ ਧਾਰਨ ਕਰਨੀ ਬਹੁਤ ਔਖੀ ਹੈ। ਖਿਮਾ ਕਰ ਦਿਓ, ਮੈਂ ਤੁਹਾਡੇ ਵਿੱਚ, ਆਪਾਂ ਸਿੱਖ ਹੈਗੇ ਪਰ ਸਿੱਖੀ ਸੁੱਖੀ ਸਾਡੇ ਕੋਲ ਨਹੀਂ ਹੈਗੀ, ਸਿੱਖ ਹੈਗੇ, ਗੜਬੜੇ ਇੱਥੋਂ ਹੋਈ ਹੋਈ ਹੈ। ਇਹਨਾਂ ਦੋਹਾਂ ਨੂੰ ਇੱਕ ਨਾ ਸਮਝਿਓ ਵੀ ਸਿੱਖ ਅਤੇ ਸਿੱਖੀ ਇੱਕੋ ਹੁੰਦੀ ਹੈ, ਨਾ ਨਾ ਨਾ, ਜੇ ਦੋਵੇਂ ਇੱਕ ਹੋਣ ਤਾਂ ਸਤਿਕਾਰਯੋਗ ਭਾਈ ਸਾਹਿਬ ਫਿਰ ਰੋਜ਼ ਇਹ ਕਿਉਂ ਕਹਿਣ ਗੁਰੂ ਨੂੰ ਕਿ ਸਿੱਖਾਂ ਨੂੰ ਸਿੱਖੀ ਦਾਨ ਦੇ ਦੇ। ਜੁਦੀ ਗੱਲ ਹੋ ਗਈ, ਜੇ ਸਿੱਖੇ ਸਿੱਖੀ ਹੋਵੇ ਤੇ ਮੰਗਦੇ ਕਿਉਂ ਫਿਰ, ਸਿੱਖ ਨੇ ਸਿੱਖੀ ਮੰਗਣੀ ਹੈ। ਇਹਨੂੰ ਏਦਾਂ ਕਹਿ ਲਓ, ਸਿੱਖ ਇੱਕ ਦੁਕਾਨ ਹੈ, ਸਿੱਖੀ ਵਿੱਚ ਪਾਇਆ ਹੋਇਆ ਸੌਦਾ ਹੈ, ਸਿੱਖ ਇੱਕ ਖੇਤ ਹੈ, ਸਿੱਖੀ ਵਿੱਚ ਬੀਜੀ ਹੋਈ ਫਸਲ ਹੈ। ਆ ਦੁਕਾਨ ਜਿੱਡੀ ਮਰਜ਼ੀ ਪਾ ਲਿਓ, 2-4 ਹਜ਼ਾਰ ਸਕੇਅਰ ਫੁੱਟ ਦੀ ਲਾ ਲਿਓ, ਮਾਰਬਲ ਸ਼ੀਸ਼ੇ ਨਾਲ ਡੈਕੋਰੇਸ਼ਨ ਕਰ ਲਿਓ, ਜੇ ਵਿੱਚ ਸੌਦਾ ਹੀ ਨਹੀਂ ਤਾਂ ਦੁਕਾਨ ਦਾ ਕੀ ਮਤਲਬ। ਹੁਣ ਮੇਰੇ ਵਰਗਿਆਂ ਦਾ ਹਾਲ ਹੈ, ਦੁਕਾਨ 'ਤੇ ਪਾਈ ਫਿਰਦੇ ਹੈ, ਚਿੱਕੀ ਦਾ ਸੌਦਾ ਵਿੱਚ ਹੈ ਹੀ ਨਹੀਂ, ਅੱਜ ਕੇ ਆਖੋ ਸਤ ਬੋਰਡ ਲੱਗਿਆ ਪਿਆ ਇੱਥੇ, ਸਿਉਨੇ ਦੇ ਚਾਂਦੀ ਦੇ ਪਿਓਰ 24 ਕਰੇਟ ਦੇ ਗਹਿਣੇ ਮਿਲਦੇ ਹੈਗੇ ਨਾ ਬੋਰਡ ਤੁਹਾਡੇ ਕੈਲਗਰੀ 'ਚ, ਬੋਰਡ ਤਾਂ ਲੱਗਿਆ ਹੋਇਆ ਅਤੇ ਅੰਦਰ ਪਿੱਤਲ ਦੀ ਮੁੰਦੀ ਵੀ ਨਹੀਂ ਹੈ, ਬੋਰਡ 'ਤੇ ਲੱਗਿਆ ਹੋਇਆ ਇੱਥੇ ਚਾਈਨਾ ਦੀ ਸਿਲਕ ਮਿਲਦੀ ਹੈ, ਅੰਦਰ ਗਾਂਧੀ ਖੱਦਰ ਵੀ ਨਹੀਂ ਹੈ, ਬੋਰਡ 'ਤੇ ਲੱਗਿਆ ਇੱਥੇ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ, ਅੰਦਰ ਟਾਇਨੋਲ ਦੀ ਗੋਲੀ ਵੀ ਨਹੀਂ, ਕਿਹੜੇ ਜਿਹੇ ਹੋ ਕੇ ਸੁਣੋਗੇ? ਉਸ ਬੋਰਡ ਨੂੰ ਲੋਕ ਫਿਰ ਇੱਟਾਂ ਮਾਰ ਕੇ ਤੋੜ ਦਿੰਦੇ ਨੇ, ਅੱਜ ਕੇ ਆਖੋ ਸਤ ਉਹ ਬੋਰਡ ਦੀ ਬੇਇੱਜ਼ਤੀ ਹੁੰਦੀ ਹੈ। ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜੇ ਸਿੱਖੀ ਦਾ ਬੋਰਡ ਲਾਇਆ ਹੈ ਤਾਂ ਸਿੱਖੀ ਦਾ ਸੌਦਾ ਵੀ ਵਿੱਚ ਪਾਓ। ਉਹਨਾਂ ਬੋਰਡਾਂ ਦੀ ਕਦਰ ਨਹੀਂ ਰਹਿੰਦੀ ਕਿ ਬੋਰਡ ਕੁਝ ਹੋਰ ਲੱਗਿਆ ਅਤੇ ਸੌਦਾ ਕੋਈ ਹੋਰ ਹੈ। ਤਨ ਹੱਟੜੀ ਇਹ ਮਨ ਵਣਜਾਰਾ, ਇਹ ਸਰੀਰ ਇੱਕ ਹੱਟ ਹੈ, ਮਨ ਵਪਾਰੀ ਹੈ, ਸੌਦਾ ਗੁਰੂ ਦੇ ਉਪਦੇਸ਼ ਦਾ ਪਾਉਣਾ ਹੈ, ਅੱਜ ਕੇ ਆਖੋ ਸਤ। ਤੇ ਗੁਰਸਿੱਖ ਪਿਆਰਿਓ ਖਾਓ ਇਹਨੂੰ। ਫਿਰ ਇਤਿਹਾਸ 'ਚ ਲਿਖਿਆ ਵੀ ਤਿੰਨਾਂ 'ਚੋਂ 2 ਜਣੇ ਝੁੰਡਾਂ ਦੇ ਓਹਲੇ ਲੁੱਕ ਗਏ, ਮੁੜੇ ਤਾਂ ਨਹੀਂ, ਝੂੰਡੇ ਝੂੰਡ ਸੀ ਉੱਥੇ ਜੰਗਲ, ਰਹਿ ਗਏ ਬਾਬਾ ਲਹਿਣਾ ਜੀ ਖੜ੍ਹੇ। ਉਹ ਸਤਿਗੁਰ ਕਹਿੰਦੇ, ਲਹਿਣਿਆ ਕਿੰਨੇ ਤੇਰੇ ਸਾਥੀ ਮੁੜ ਗਏ, ਤੂੰ ਅਜੇ ਫੇਰ ਖੜ੍ਹੇ, ਤੂੰ ਕਿਉਂ ਨਹੀਂ ਮੁੜਿਆ? ਇਸ ਬੱਚੇ ਨੂੰ ਸੰਭਾਲਿਓ, ਮੁੜ ਕੇ ਤੂੰ ਕਿਉਂ ਨਹੀਂ ਮੁੜਿਆ? ਬਾਬਾ ਲਹਿਣਾ ਸਾਹਿਬ ਜੀ ਕਹਿੰਦੇ, ਮੇਰੇ ਸਤਿਗੁਰ, ਉਹ ਜਿਹੜੇ ਮੁੜ ਗਏ ਨਾ, ਉਹਨਾਂ ਦਾ ਪਿੱਛੇ ਕੋਈ ਸੀ, ਘਰਬਾਰ ਪੁੱਤਰ ਧੀਆਂ ਕਾਰੋਬਾਰ, ਮੇਰਾ ਤੇਰੇ ਬਿਨਾਂ ਹੈ ਕੋਈ ਨਹੀਂ, ਮੈਂ ਕਿੱਥੇ ਨੂੰ ਮੁੜਾਂ? ਅੱਜ ਕੇ ਆਖੋ ਸਤਨਾਮ। ਉਹ ਮੁੜ ਕੇ ਉਹਨਾਂ ਦੇ ਪਿੱਛੇ ਰਹਿੰਦੇ ਸੀ, ਕੋਈ ਟੱਬਰ ਸੀ, ਮੇਰਾ ਤੇਰੇ ਬਿਨਾਂ ਹੈ ਕੋਈ ਨਹੀਂ, ਜਾਵਾਂ ਕਿੱਥੇ? ਜਦ ਆ ਬਚਨ ਕਿਹਾ, ਉੱਥੇ ਬਚਨ ਹੋ ਗਿਆ ਲੈਣਿਆ, ਜੇ ਮੇਰੇ ਬਿਨਾਂ ਤੇਰਾ ਕੋਈ ਨਹੀਂ ਨਾ, ਹੁਣ ਤੇਰੇ ਬਿਨਾਂ ਮੇਰਾ ਵੀ ਕੋਈ ਨਹੀਂ, ਅੱਜ ਕੇ ਆਖੋ ਸਤ। ਉੱਥੇ ਬਚਨ ਹੋਏ ਸੀ, ਗਲੀ ਛੜੀ ਲਾਸ਼, ਕਹਿੰਦੇ ਫਿਰ ਖਾਣ ਲੱਗ, ਖੜਾ ਕਿਉਂ ਹੈ? ਬਾਬਾ ਲਹਿਣਾ ਸਾਹਿਬ ਜੀ ਕਹਿੰਦੇ, ਸਤਿਗੁਰ ਖੜਾ ਤਾਂ ਹੈ, ਖਾਣ ਨੂੰ ਤਾਂ ਤਿਆਰ ਹੈ, ਪਰ ਮੈਂ ਹੁਕਮ ਉਡੀਕਦਾ, ਮੈਨੂੰ ਹੁਕਮ ਕਰੋ ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ? ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰ, ਮੇਰੀ ਚਰਨਾਂ 'ਚ ਬੇਨਤੀ ਹੈ, ਇਮੋਸ਼ਨਲ ਹੋ ਜਾਣਾ ਸਿੱਖੀ ਨਹੀਂ ਹੈ, ਸਿੱਖੀ ਤਾਂ ਟਿਕਾ ਹੈ, ਸਿੱਖੀ ਤਾਂ ਸਹਿਜ ਹੈ, ਅਸੀਂ ਇਹਨੂੰ ਬਦਲ ਲਿਆ, ਬੜਾ ਘਾਟਾ ਪਾਇਆ। ਕਿਤੇ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਸੁਣੋ, ਪੜ੍ਹੋ, ਵਿਚਾਰੋ, ਦਾਸ ਨੇ ਆਪਣੇ ਜੀਵਨ ਵਿੱਚ ਵੀ ਹਜ਼ਾਰਾਂ ਮੁਸਲਮਾਨਾਂ ਨੂੰ ਮੱਥਾ ਟੇਕਦੇ ਦੇਖਿਆ, ਹਰਿਮੰਦਰ ਸਾਹਿਬ, ਹਜ਼ਾਰਾਂ ਮੁਸਲਮਾਨ, ਲੱਖਾਂ ਹਿੰਦੂ ਵੀਰ ਸ਼ਰਧਾ ਦੇ ਨਾਲ ਨਿੱਤ ਮੱਥਾ ਟੇਕਦੇ ਸੀ। ਸਾਡੀ ਕਿਰਪਾ ਹੋ ਗਈ, ਸਾਡੇ ਕੱਟੜਵਾਦ ਨੇ ਉਹਨਾਂ ਨੂੰ ਆਉਣ ਤੋਂ ਹਟਾ ਤਾ, ਕੇ ਆਖੋ ਸਤ। ਉਹ ਹਟੇ ਨਹੀਂ, ਗੁਆਂਢੀ ਤੁਹਾਡੇ ਘਰ ਆਉਣ ਤੋਂ ਹਟਦਾ ਨਹੀਂ ਹੁੰਦਾ, ਰਿਸ਼ਤੇਦਾਰ ਹਟਦਾ ਨਹੀਂ ਹੁੰਦਾ, ਜੇ ਘਰ ਵਾਲਾ ਹੀ ਹਟਾਉਣਾ ਚਾਹਵੇ ਫਿਰ ਨਹੀਂ ਬੰਨੇ ਬੜਦਾ ਹੁੰਦਾ। ਮੱਕੇ ਸ਼ਰੀਫ ਦਾ ਇੱਕ ਖਲੀਫਾ ਆਇਆ ਯਾਤਰਾ ਕਰਨ, ਸੰਤ ਹਰਚੰਦ ਸਿੰਘ ਲੌਂਗੋਵਾਲ ਉਦੋਂ ਪ੍ਰਧਾਨ ਸੀ, ਉਹ ਸਤਿਕਾਰ ਵਜੋਂ ਨਾਲ ਤੁਰੇ ਉਹਦੇ ਪ੍ਰਕਰਮਾਂ ਵਿੱਚ, ਦੱਸਦੇ ਦਾਣ ਹੈ ਦੁੱਖ ਭੰਜਣੀ ਬੇਰੀ ਸਾਹਿਬ ਹੈ, ਬਾਬਾ ਦੀਪ ਸਿੰਘ ਜੀ ਦਾ ਸੀਸ ਦਾ ਸਥਾਨ ਹੈ, ਥੋੜ੍ਹੀ ਦੂਰ ਜਾ ਕੇ ਨਾ ਉਹ ਖਲੀਫਾ ਕਹਿੰਦਾ ਕਿ ਸੰਤ ਜੀ ਮੈਂ ਥੋੜ੍ਹਾ ਜਿਹਾ ਬਾਹਰ ਜਾ ਕੇ ਆਉਣਾ, ਬਾਕੀ ਯਾਤਰਾ ਆ ਕੇ ਕਰੂੰਗਾ। ਬਾਬਾ ਜੀ ਕਹਿੰਦੇ ਬਾਹਰ ਕਿਉਂ ਜਾਣਾ, ਕੋਈ ਸਰੀਰ ਦੀ ਕਿਰਿਆ ਕਰਨੀ ਹੈ, ਵਾਸ਼ਰੂਮ ਬਣੇ ਹੋਏ ਨੇ, ਆਰਾਮ ਕਰਨੇ ਬੈਠੇ ਹੈਗੇ, ਬਾਹਰ ਕਿਉਂ ਜਾਣਾ। ਉਹ ਮੌਲਵੀ ਸਾਹਿਬ ਕਹਿੰਦੇ ਸੰਤ ਜੀ ਮੇਰੇ ਨਵਾਜ ਦਾ ਟਾਈਮ ਹੋ ਗਿਆ, ਮੈਂ ਤਨ ਮਨ ਧਨ ਕਰਕੇ ਰਿਣੀ ਹੈ ਮੁਸਲਮਾਨ ਕੌਮ ਦਾ ਕਿ ਨਿਤ ਨੇਮ ਦਾ ਟਾਈਮ ਨਹੀਂ ਖੁੰਝਣ ਦਿੰਦੇ। ਅੱਜ ਕੇ ਆਖੋ ਸਤ ਹਲ ਵਾਹੁੰਦਾ ਮੁਸਲਮਾਨ ਖੇਤ ਵਿੱਚ ਹਲ ਛੱਡ ਕੇ ਨਵਾਜ ਪੜੂਗਾ, ਟ੍ਰੇਨ ਵਿੱਚ ਜਾਂਦਾ ਟ੍ਰੇਨ ਵਿੱਚ ਨਵਾਜ ਪੜੂਗਾ, ਅਤੇ ਮੁਸਲਮਾਨਾਂ ਦੇ ਸਕੂਲ ਹਾਫ ਟਾਈਮ ਤਫਰੀਹ ਕਹਿੰਦੇ ਉਹ ਉਰਦੂ ਵਿੱਚ ਰਿਸੈਸ ਜਿਹਨੂੰ ਤੁਸੀਂ ਕਹਿੰਦੇ ਹੋ, ਉਸ ਟਾਈਮ ਹੋਊਗੀ ਜਦੋਂ ਦੁਪਹਿਰੇ ਦੀ ਨਵਾਜ਼ ਦਾ ਟਾਈਮ ਹੋਊਗਾ। ਨਿਤਨੇਮ ਨਹੀਂ ਛੱਡਦੇ, ਦੇਖੋ ਉਹਨਾਂ ਦੇ ਇਸ ਗੁਣ ਨੂੰ। ਏਅਰਪੋਰਟਾਂ 'ਤੇ ਜਾਂਦੇ ਹੋ, ਵੱਡੇ ਵੱਡੇ ਕੀ ਛੋਟੇ ਛੋਟੇ ਏਅਰਪੋਰਟਾਂ 'ਤੇ ਨਵਾਜ਼ ਪੜ੍ਹਨ ਦੇ ਜੁਦੇ ਕਮਰੇ ਬਣ ਗਏ ਏਅਰਪੋਰਟ 'ਤੇ, ਪੜ੍ਹ ਲਿਓ ਜਾ ਕੇ। ਨਵਾਜ਼ ਪੜ੍ਹਨ ਖਾਤਰ ਮੁਸਲਮਾਨਾਂ ਦੇ ਜੁਦੇ ਕਮਰੇ ਬਣੇ ਨੇ ਏਅਰਪੋਰਟ 'ਤੇ। ਮੈਨੂੰ ਦੱਸਿਓ ਤੁਹਾਡੇ ਨਿਤਨੇਮ ਦਾ ਬਣਿਆ ਹੋਇਆ ਕਿਤੇ ਕਮਰਾ? ਬਣਾਉਣ ਦੀ ਉਹਨਾਂ ਨੂੰ ਲੋੜ ਹੀ ਨਹੀਂ, ਕਿਉਂਕਿ ਤੁਸੀਂ ਕਰਨਾ ਹੀ ਨਹੀਂ। ਅੱਜ ਖੇ ਆਖੋ ਸਤਨਾਮ, ਤੁਸੀਂ ਘਰ ਨਹੀਂ ਕਰਨਾ ਤਾਂ ਉਹਨਾਂ ਨੂੰ ਏਅਰਪੋਰਟ 'ਤੇ ਕਮਰੇ ਬਣਾਉਣ ਦੀ ਕੀ ਲੋੜ ਹੈ ਤੁਹਾਨੂੰ? ਦੇਖੋ ਕਿੰਨਾ ਅਸਰ ਕੀਤਾ ਉਹਨਾਂ ਦੇ ਜੀਵਨ ਨੇ, ਏਅਰਪੋਰਟਾਂ 'ਤੇ ਮੁਸਲਮਾਨ ਦੇ ਨਿਵਾਜਾਂ ਦੇ ਕਮਰੇ ਬਣੇ, ਇੱਥੇ ਹੈ ਹੀ ਨਹੀਂ ਨਿਤਨੇਮ। ਕਰਿਓ ਵੀ ਨਾ, ਬੇਨਤੀ ਹੈ ਤੁਹਾਨੂੰ, ਨਿਤਨੇਮ ਨਾ ਕਰਿਓ, ਕਿਉਂਕਿ ਟੁੱਟਣ ਦਾ ਖਤਰਾ ਹੋਊਗਾ, ਕਾਹਨੂੰ ਕਲੇਸ਼ 'ਚ ਪੈਣਾ। ਅੱਜ ਖੇ ਆਖੋ ਸਤਨਾਮ, ਇਹਨੂੰ ਸ਼ੁਰੂ ਇੰਨਾ ਕਰੋ, ਕਾਹਨੂੰ ਫਿਕਰ ਕਰਨਾ ਵੀ ਰਹਿ ਜੂਗਾ। ਮਿਲਦੇ ਆ ਮੈਨੂੰ ਬੜੇ ਸਿੱਖ ਸਿੱਖਣੀ ਆ, ਆਹ ਹੋ ਗਿਆ ਜੀ ਸਾਨੂੰ, ਆਹ ਹੋ ਗਿਆ ਜੀ, ਬਾਬਿਆਂ ਨੇ ਰੀਤ ਜੀ ਪਾਈ ਵੀ ਹੈ, ਕਿਸੇ ਨੂੰ ਸ਼ਬਦ ਦੇ ਦਿੱਤਾ, ਕਿਸੇ ਨੂੰ ਫਲਾਣਾ ਦੇ ਦਿੱਤਾ, ਕਿਸੇ ਨੂੰ ਕਹਿ ਤਾ ਡੇਰੇ ਆ ਜੀ ਉੱਥੇ ਤੇਰਾ ਅਖੰਡ ਪਾਠ ਕਰਾਵਾਂਗੇ, ਮੇਰੇ ਕੋਲ ਵੀ ਆ ਜਾਂਦੇ। ਮੈਂ ਉਹਨਾਂ ਨੂੰ ਪੁੱਛਦਾ ਵੀ ਬਾਣੀ ਪੜ੍ਹਦਾ ਉਹਨੇ, ਕਹਿੰਦਾ ਜੀ ਕਦੇ ਕਦੇ, ਮੈਂ ਕਿਹਾ ਰੋਟੀ ਖਾਂਦਾ, ਕਹਿੰਦਾ ਦਿਨ 'ਚ 4 ਵਾਰ। ਹਾਲ ਵੇਖੋ ਤੁਹਾਡਾ ਕੀ, ਰੋਟੀ ਤਾਂ ਕਿਤੇ ਅੱਧਾ ਘੰਟਾ। ਮੇਰੀ ਭੈਣ ਬੀਬੀ, ਇੱਥੇ ਦੀ ਗੱਲ ਨਹੀਂ, ਪੰਜਾਬ ਦੀ ਗੱਲ ਹੈ, ਇੱਥੇ ਤਾਂ ਤੁਹਾਡੀ ਬੜੀ ਕਿਰਪਾ ਹੈ, ਤੁਸੀਂ ਘਰ ਵਾਲੀ ਦੀ ਪਕਾ ਕੇ ਰੱਖ ਜਾਂਦੇ ਹਾਂ, ਘਰ ਵਾਲੀ ਤੁਹਾਡੀ ਪਕਾ ਕੇ ਰੱਖ ਜਾਂਦੇ, ਦੋ ਜਾ ਕੇ ਖਾ ਲੈਂਦੇ ਹਾਂ। ਕੋਈ ਸਤਨਾਮ, ਇੱਥੇ ਤਾਂ ਕਦੇ 7 ਦਿਨ ਬਾਅਦ ਦਰਸ਼ਨ ਮੇਲੇ ਹੁੰਦੇ ਹੋਣਗੇ ਕਿਤੇ ਔਖੇ ਸੌਖੇ, ਉਹਦੀ ਸਬਜ਼ੀ ਰੱਖ ਜਾਂਦਾ ਫਰਿੱਜ 'ਚ, ਉਹਦੀ ਪਰੌਂਠੇ ਰੱਖ ਜਾਂਦੇ, ਪਰ ਪੰਜਾਬ ਵਿੱਚ ਕਿਤੇ ਅੱਧਾ ਘੰਟਾ ਰੋਟੀ ਖੂਹ 'ਤੇ ਲੇਟ ਚਲੀ ਜਾਵੇ। ਮੇਰੇ ਆਉਣਦੇ ਉਹ ਕਰਦੇ ਹੋਣੇ ਤੁਸੀਂ ਕੰਮ, ਮੈਂ ਤਾਂ ਕਰਦਾ ਰਹੇ, ਫਿਰ ਰੋਟੀ ਬਾਅਦ ਖਾਣੀ ਹੈ, ਪਹਿਲਾਂ ਘਰ ਵਾਲੀ ਦੀ ਗਰਦ ਝਾੜਾਂਗੇ। ਸਤਨਾਮ, 10 ਮਿੰਟ ਰੋਟੀ ਲੇਟ ਹੋ ਗਈ ਤਾਂ ਕਲੇਸ਼ ਹੋ ਗਿਆ। ਨਿਤਨੇਮ ਦਾ ਕਦੇ ਤੁਸੀਂ ਖਿਆਲ ਨਹੀਂ ਕੀਤਾ, ਕਿਤੇ ਜੁੜੋ ਨਿਤਨੇਮ ਨਾਲ, ਕਰਕੇ ਵੇਖੋ। ਇਹ ਗੱਲਾਂ ਕਰਨ ਕਹਿਣ ਦੀਆਂ ਨਹੀਂ, ਪ੍ਰੈਕਟੀਕਲ ਨੇ। ਜੇ ਨਿਤਨੇਮ ਨਾਲ ਜੁੜ ਗਏ, ਰੋਟੀ ਚੰਗੀ ਨਹੀਂ ਲੱਗੂਗੀ ਜਦ ਤੱਕ ਨਿਤਨੇਮ ਨਹੀਂ ਹੋਊ, ਨਹੀਂ ਪਰੌਂਠੇ ਚੰਗੇ ਲੱਗਣਗੇ ਜਪਜੀ ਸਾਹਿਬ ਜਦ ਤੱਕ ਪੜ੍ਹੀ ਨਹੀਂ ਗਈ। ਇੱਕ ਤੁਕ ਸੁਣਨੀ ਹੈ ਬਾਣੀ ਦੀ, ਹੋਵੋਗੇ ਤਾਂ ਔਖੇ ਤੁਸੀਂ, ਪਰ ਸੁਣ ਲਓ, ਇਲਾਜ ਕਰਾਉਣ ਲੱਗੇ ਔਖੇ ਵੀ ਹੋਈਦਾ ਹੀ ਹੈ, ਹੋ ਲਿਓ। ਸਵੇਰੇ ਉੱਠ ਕੇ ਬ੍ਰੇਕਫਾਸਟ, ਪਰੌਂਠੇ, ਘੀ, ਦੁੱਧ, ਮੱਖਣ ਛਕਦੇ ਹੋ ਨਾ, ਅਤੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਿਆ ਨਹੀਂ, ਜਪਜੀ ਸਾਹਿਬ ਪੜ੍ਹੀ ਨਹੀਂ, ਕੀ ਹੁਕਮ ਹੈ ਫਿਰ? ਜਿੱਤ ਮੁੱਖ ਨਾਮ ਨਾ ਉਚਰੇ, ਵਿਣ ਨਾਵੇ ਰਸ ਖਾਹੇ। ਹੁਣ ਤੁਲਨਾ ਲਓ ਕੀ ਹੋਣੀ ਆਪਣੀ, ਅੰਨ ਦੇਵਤਾ, ਪਾਣੀ ਦੇਵਤਾ, ਬਸ਼ੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ। ਤਾਂ ਹੀ ਨੰਗਾ ਸਿੰਘਾਂ ਨੇ ਘੀ ਦਾ ਨਾਂ ਪੰਜਵਾਂ ਰੱਖਿਆ ਵਾ, ਸਰੋਂ ਦੇ ਤੇਲ ਦਾ ਛੇਵਾਂ ਹੈ, ਉਹਨਾਂ ਦੇ ਆਪਣੇ ਬੋਲੇ ਨੇ। ਇਹ ਪੰਜ ਦੇਵਤੇ ਜਿਹਨਾਂ ਦੀ ਰਸੋਈ ਤਿਆਰ ਹੁੰਦੀ ਹੈ, ਖੋਆ ਪਾਕ ਪਵਿੱਤ, ਪਵਿੱਤਰ ਭੋਜਨ ਤਿਆਰ ਹੋ ਗਿਆ। ਪਰ ਸਿੱਖੋ, ਪਾਪੀ ਸਿਉ ਤਨ ਗੱਡਿਆ, ਤੇਰੇ ਅੰਦਰ ਗਏ ਉਹ ਦੇਵਤੇ। ਪਵਿੱਤਰ ਭੋਜਨ ਜੀ ਤੋਂ ਸੁਗੰਧੀ ਆਉਂਦੀ ਸੀ, ਤੇਰੇ ਪਾਪੀ ਨਾਲ ਉਹਨਾਂ ਨੇ ਸੰਗ ਕਰਿਆ, ਦੋ ਤਿੰਨ ਘੰਟੇ ਬਾਅਦ ਬਿਸਟਾ ਬਣ ਗਏ। ਅੱਜ ਕੇ ਆਖੋ ਸਤ, ਜਿਹਨਾਂ ਚੋਂ ਸੁਗੰਧੀ ਆ ਰਹੀ ਸੀ। ਆਪਾਂ ਵੀ ਭੋਜਨ ਛਕਦੇ ਹਾਂ, ਭੋਜਨ ਨੂੰ ਨਮਸਕਾਰ ਕਰਕੇ ਛਕਦੇ ਹਾਂ, ਪਰ ਦੋ ਘੰਟੇ ਤੇਰਾ ਸੰਗ ਹੋ ਗਿਆ, ਥੁੱਕਾਂ ਪਈਆਂ, ਫਿਰ ਜਿੱਥੇ ਉਹ ਗੰਦਗੀ ਪਊਗੀ ਥੁੱਕ ਕੇ ਜਾਊਂਗੇ। ਇਹ ਆਪਣੀ ਗੱਲ ਹੈ। ਜਿਹੜੇ ਸਵੇਰੇ ਉੱਠ ਕੇ ਸਿਮਰਨ ਨਹੀਂ ਕਰਦੇ, ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਇਹ ਪਦਾਰਥ ਛਕਦੇ ਨੇ। ਨਾਨਕ ਐਵੇਂ ਜਾਣੀਏ ਤਿਤ ਮੁੱਖ ਥੁੱਕਾਂ ਪਾਏ। ਸੱਚੀ ਦਰਗਾਹ ਵਿੱਚ ਉਹਨਾਂ ਦੇ ਮੁੱਖ ਨੂੰ ਵੀ ਗੰਦਗੀ ਮੰਨਿਆ ਜਾਣਾ, ਅਤੇ ਸੱਚੀ ਦਰਗਾਹ ਵਿੱਚ ਥੁੱਕਾਂ ਹੀ ਪੈਣਗੀਆਂ। ਅੱਜ ਕੇ ਆਖੋ ਸਤ, ਸਿਮਰਨ ਕੀਤਾ ਨਹੀਂ, ਪਦਾਰਥਾਂ ਨਾਲ ਜੁੜ ਗਿਆ, ਭੋਜਨ ਦੇ ਨਾਲ ਜੁੜ ਗਿਆ। ਐਵੇਂ ਜਾਣੀਏ ਤਿਤ ਮੁੱਖ ਥੁੱਕਾਂ ਪਾਏ। ਜਿਹਦਾ ਜੁੜੋ ਤੁਹਾਨੂੰ ਰੋਟੀ ਸਵਾਦ ਕਿਵੇਂ ਲੱਗ ਜਾਵੇ। ਇੱਥੇ ਤਾਂ ਹੋਰ ਇਹ ਕੰਮ ਹੋਏ, ਭਾਈ ਸਾਹਿਬ ਜੀ ਬੈਠੇ ਮੇਰੇ ਸਤਿਕਾਰਯੋਗ, ਇਹ ਪੁੱਛਣਗੇ ਭਾਈ ਸਾਹਿਬ ਜੀ ਤੁਸੀਂ ਆਏ ਨਹੀਂ ਦੋ ਦਿਨ ਗੁਰਦੁਆਰੇ। ਉਹ ਬਾਬਾ ਜੀ ਕਿੱਥੇ ਆਉਂਦਾ, ਖੰਘ ਜੀ ਹੋਈ ਵਿਧੀ। ਮਾਂ ਨੂੰ ਜੀ ਨਹੀਂ ਕਹਿੰਦਾ, ਖੰਘ ਨੂੰ ਜੀ ਕਹਿੰਦਾ ਹੈ। ਅੱਜ ਖੇ ਕੋ ਸਤਨਾਮ, ਖੰਘ ਜੀ ਹੋਈ ਹੋਈ ਸੀ, ਬਾਪੂ ਨੂੰ ਜੀ ਨਹੀਂ ਕਹਿਣਾ ਸਿੱਖਿਆ, ਖੰਘ ਹੋ ਗਈ ਤੇ ਗੁਰਦੁਆਰੇ ਆਉਣਾ ਹਟ ਗਿਆ। ਦੱਸੋ ਕਿਉਂ ਹਟਿਆ, ਫਿਰ ਸੁਣੋਗੇ ਧਿਆਨ ਨਾਲ। ਉਹ ਤਾਂ ਹਟਿਆ ਕਿਤੇ ਖੰਘ ਹਟ ਨਾ ਜਾਵੇ। ਅੱਜ ਖੇ ਕੋ ਸਤਨਾਮ, ਗੁਰਦੁਆਰੇ ਜਾ ਕੇ ਤੇ ਹਟਣੀ ਸੀ, ਸਰਬ ਰੋਗ ਕਾ ਔਖਦ ਨਾਮ, ਹਟਾਉਣੀ ਨਹੀਂ ਆਪਾਂ ਨੇ, ਵਧਾਉਣੀ ਹੈ ਜਰਾ। ਇੱਕ ਦੋ ਪ੍ਰਾਹੁਣੇ ਤੁਹਾਡੇ ਆ ਗਏ, ਬਸ ਗੁਰਦੁਆਰੇ ਆਉਣਾ ਬੰਦ। ਬਾਰਾਂਮਾਂ ਸੁਣਦੇ ਹੋ ਭਾਈ ਸਾਹਿਬ ਜੀ ਤੋਂ, ਘਰ ਘਰ ਮੈਂ ਜਿੱਥੇ ਜਾਂਦਾ ਪ੍ਰਸ਼ਾਦੇ ਛਕਣ, ਕਿਰਪਾ ਤੁਹਾਡੀ ਬਖਸ਼ਿਸ਼ ਕਰਦੇ ਹੋ। ਕਹਿੰਦੇ ਜੀ ਸਟੇਜਾਂ 'ਤੇ ਸੱਚ ਨਹੀਂ ਬੋਲਦੇ, ਕੌੜਾ ਲੱਗਦਾ ਲੋਕਾਂ ਨੂੰ, ਪਰ ਜਿਹੜਾ ਮੇਰਾ ਲੈਣਾ ਨਾ ਕਥਾ ਕੀਰਤਨ ਪ੍ਰਚਾਰਕ, ਇਹ ਕੌਮ ਦੇ ਡਾਕਟਰ ਹੁੰਦੇ ਨੇ, ਡਾਕਟਰ। ਅਤੇ ਡਾਕਟਰ ਦਾ ਪਹਿਲਾ ਫਰਜ਼ ਹੈ, ਜਿਹੜਾ ਉਹਦੇ ਕੋਲ ਆਵੇ ਉਹਦਾ ਰੋਗ ਦੱਸੇ, ਉਹਦੀ ਬਿਮਾਰੀ ਦੱਸੇ, ਤੈਨੂੰ ਇਹ ਬਿਮਾਰੀ ਹੈ, ਅਤੇ ਤਾਂ ਉਹ ਦਵਾਈ ਲਊਗਾ। ਜੇ ਡਾਕਟਰ ਕਹਿ ਦੇਵੇ ਚੱਲ ਬਈ ਤੂੰ ਤਾਂ ਟੱਲੀ ਵਰਗਾ, ਤੈਨੂੰ ਰੋਗ ਹੈ ਕੋਈ ਨਹੀਂ। ਇਹ ਕੰਮ ਸਾਡੇ ਸਟੇਜਾਂ 'ਤੇ ਹੋ ਰਿਹਾ, ਅਸੀਂ ਆਪਣੇ ਸਿੱਖ ਕੌਮ ਦੇ ਰੋਗ ਨਹੀਂ ਦੱਸ ਰਹੇ ਸਟੇਜ ਉੱਤੇ, ਉਹਨਾਂ ਦੀਆਂ ਵਡਿਆਈਆਂ ਕਰਕੇ ਡਾਲਰ ਲੈ ਕੇ ਤੁਰ ਜਾਂਦੇ ਹਾਂ। ਜੇ ਰੋਗ ਹੀ ਨਹੀਂ ਦੱਸੂਗਾ ਡਾਕਟਰ, ਫਿਰ ਦਵਾਈ ਲੈਣ ਦੀ ਲੋੜ ਹੀ ਨਹੀਂ ਪੈਣੀ। ਜੇ ਰੋਗ ਦੱਸੂਗਾ, ਹੱਥ ਬੰਨੂਗਾ, ਫਿਰ ਮਰੀਜ਼ ਮੈਨੂੰ ਹੁਣ ਗੋਲੀਆਂ ਵੀ ਲਿਖ ਦੇ, ਮੈਨੂੰ ਹੁਣ ਟੀਕਾ ਵੀ ਲਾ ਦੇ, ਅਸੀਂ ਤੁਹਾਡੀਆਂ ਸਿਫਤਾਂ ਵਿੱਚ ਹੀ ਬਸ। ਡਾਕਟਰ ਦਾ ਫਰਜ਼ ਹੈ ਰੋਗ ਦੱਸ ਦੇਵੇ, ਜੇ ਨਹੀਂ ਦੱਸੂਗਾ ਹੌਲੀ ਹੌਲੀ ਉਹ ਰੋਗ ਬਦਲ ਕੇ ਕਰੋਨਿਕ ਡਿਸੀਜ਼ ਹੋ ਜਾਏਗੀ, ਉਹਦਾ ਇਲਾਜ ਹੀ ਨਹੀਂ ਹੋਣਾ। ਉੱਥੇ ਸਿੱਖ ਕੌਮ ਪੁੱਜ ਚੁੱਕੀ ਹੈ। ਅੱਜ ਕੇ ਆਖੋ ਸਤਨਾਮ, ਉਹ ਰੋਗ ਸਾਡੇ ਇੰਨੇ ਵੱਧ ਚੁੱਕੇ ਨੇ ਕਿ ਹੁਣ ਥੋੜ੍ਹੇ ਬਹੁਤੇ ਟੀਕੇ ਉੱਥੇ ਕੰਮ ਨਹੀਂ ਕਰਦੇ, ਹੁਣ ਤਾਂ ਕੋਈ ਓਪਰੇਸ਼ਨ ਕਰਨ ਵਾਲਾ ਹੀ ਆ ਜਾਵੇ ਤਾਂ ਹੀ ਕੰਮ ਸਰੂਗਾ। ਅੱਜ ਕੇ ਆਖੋ ਸਤਨਾਮ, ਟੀਕੇ ਟੂਕਿਆਂ ਤੋਂ ਗੱਲ ਟੱਪ ਗਈ। ਜੁੜੋ ਕਿਤੇ ਪ੍ਰਾਹੁਣੇ ਆ ਗਏ, ਗੁਰਦੁਆਰੇ ਨਹੀਂ ਆਇਆ ਚਾਰ ਦਿਨ। ਭਾਈ ਸਾਹਿਬ ਫਿਰ ਪੁੱਛਣਗੇ ਗੁਰਬਚਨ ਸਿੰਘ ਤੂੰ ਗੁਰਦੁਆਰੇ ਕਿਉਂ ਨਹੀਂ ਆਇਆ,
ਬੜਾ ਚੌੜਾ ਜਿਹਾ ਹੋ ਕੇ ਹਾਸੀ ਕਰਕੇ ਕਹੂਗਾ, ਬਾਬਾ ਜੀ ਕਿੱਥੇ ਆਉਂਦਾ, ਪ੍ਰਾਹੁਣੇ ਆਏ ਹੋਏ ਤੇ, ਕਹਿੰਦੇ ਹੋ ਕਿ ਨਹੀਂ? ਹੁਣ ਗੁਰੂ ਅਰਜਨ ਤੋਂ ਸੁਣੋ, ਉਹ ਪ੍ਰਾਹੁਣੇ ਕੌਣ ਨੇ? ਨਿਤ ਸੁਣਦੇ ਹੋ ਬਾਰਾਂ ਮਾਹ ਵਿੱਚ ਪ੍ਰਭ ਸੁਆਮੀ ਕੰਤ ਵਿਹੂਣਿਆ, ਮੀਤ ਸੱਜਣ ਸਭ ਜਾਮ। ਜਿਹਨਾਂ ਤੇਰੇ ਸੱਜਣ ਮਿੱਤਰਾਂ ਪ੍ਰਾਹੁਣਿਆਂ ਦੇ ਆਏ ਤੇ ਤੈਨੂੰ ਰੱਬ ਭੁੱਲ ਗਿਆ ਨਾ, ਉਹ ਪ੍ਰਾਹੁਣੇ ਨਹੀਂ ਤੇਰੇ ਘਰ ਜਾਮ ਆਏ ਨੇ। ਅੱਜ ਕੇ ਆਖੋ ਸਤਨਾਮ, ਬੀਬੀ ਉਹ ਤੁਹਾਡਾ ਸਤਨਾਮ ਬੰਦ ਹੈ? ਤੁਸੀਂ ਵੀ ਕਹਿ ਦਿਆ ਕਰੋ, ਤਿੰਨ ਦਿਨ ਰਹਿੰਦੇ, ਹੁਣ ਕਹਿ ਲਓ, ਅੱਗੇ ਤਾਂ ਬੋਲੀਆਂ ਨਹੀਂ ਤੁਸੀਂ। ਪਿਆਰ ਨਾਲ ਆਖੋ ਸਤਨਾਮ। ਜਿਹੜੇ ਸੱਜਣ ਮਿੱਤਰ ਆਏ ਤੇ ਤੈਨੂੰ ਰੱਬ ਭੁਲਾ ਤਾ, ਉਹ ਜਾਮ ਆਏ ਨੇ ਤੇਰੇ ਆਉਣੇ ਹੈ, ਆਪਾਂ ਵੀ ਜਾਂਦੇ ਹਾਂ। ਮੈਂ ਤੁਹਾਨੂੰ ਹੱਥ ਬੰਨ ਕੇ ਪੁੱਛਦਾ ਹਾਂ ਵੀ ਐਸਾ ਪ੍ਰਾਹੁਣਾ ਕਦੇ ਤੁਹਾਡੇ ਆਇਆ ਕੋਈ ਜਿਹਨੂੰ ਤੁਸੀਂ ਕਹੋ ਆਓ ਜੀ ਪ੍ਰਸ਼ਾਦਾ ਛਕੋ, ਅਤੇ ਉਹ ਹੱਥ ਬੰਨ ਕੇ ਕਹੇ ਨਹੀਂ ਛਕਣਾ, ਪਹਿਲਾਂ ਰਹਿ ਰਾਜ ਸਾਹਿਬ ਦਾ ਪਾਠ ਹੋਊਗਾ, ਫਿਰ ਪ੍ਰਸ਼ਾਦਾ ਛਕਾਂਗੇ। ਕੋਈ ਆਇਆ ਐਸਾ ਪ੍ਰਾਹੁਣਾ? ਸਾਰਾ ਟੱਬਰ ਬੈਠੋ, ਨਿਤਨੇਮ ਹੋਊਗਾ ਅਤੇ ਪ੍ਰਸ਼ਾਦਾ ਛਕਾਂਗੇ। ਐਸੇ ਪ੍ਰਾਹੁਣੇ ਨੂੰ ਮੇਰੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕੀ ਬਚਨ ਕਰਦੇ ਨੇ, ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ। ਗੁਰੂ ਅਰਜਨ ਕਹਿੰਦੇ ਇਹੋ ਜਿਹੇ ਪ੍ਰਾਹੁਣੇ ਹੋ ਮੇਰੇ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਜਾਓ। ਪਾਉ ਪਖਾਲਾ ਤਿਸ ਕੇ, ਐਸੇ ਪ੍ਰਾਹੁਣੇ ਆਉਣੇ ਜਿਹੜੇ ਕਹਿਣ ਜਪਜੀ ਸਾਹਿਬ ਪੜ੍ਹੇ ਬਿਨਾਂ ਚਾਹ ਨਹੀਂ ਪੀਣੀ। ਗੁਰੂ ਅਰਜਨ ਕਹਿੰਦੇ ਮੈਂ ਉਹਨਾਂ ਦੇ ਚਰਨ ਧੋ ਕੇ ਪੀ ਲਵਾਂ। ਕੋਈ ਵਿਰਲਾ ਕਦੇ ਆਇਆ ਹੋਊਗਾ ਤੁਹਾਡੇ, ਜਿਹਨੇ ਸ਼ਰਤ ਰੱਖੀ ਹੋਵੇ ਪਹਿਲਾਂ ਪਾਠ ਹੋਵੇਗਾ ਫਿਰ ਭੋਜਨ ਛਕਾਂਗੇ। ਹੁਣ ਤੁਸੀਂ ਵੀ ਜਾਣਦੇ ਹੋ, ਤੁਹਾਡੇ ਵੀ ਆਉਂਦੇ ਹੈ, ਜਮ ਕਿਉਂ ਕਿਹਾ ਗੁਰੂ ਅਰਜਨ ਦੇਵ ਜੀ ਨੇ? ਕਿਸੇ ਆਏ ਗਏ ਨੂੰ ਕਹੋ ਸ਼ਾਮ ਨੂੰ ਜੀ ਪ੍ਰਸ਼ਾਦਾ ਕੱਦ ਕੇ ਛਕਾਉਂਗੇ। ਬਸ ਫਿਰ ਉਹ ਹੌਲੀ ਦੇਖ ਕੇ ਇਨਡਾਇਰੈਕਟਲੀ ਬੋਲਦਾ, ਜਦ ਮੈਨੂੰ ਛਕਣ ਜੋਗਾ ਕਰ ਲਉਂਗੇ। ਹੱਸਦੇ ਤਾਂ ਤੁਸੀਂ ਐਂ ਜਿਵੇਂ ਮੈਂ ਝੂਠ ਬੋਲਦਾ ਹੋਵਾਂ, ਅੱਜ ਕਿਹਾ ਕੁਛ ਸਤਨਾਮ, ਤੁਹਾਡੀ ਆਪਣੀ ਤਾਂ ਗੱਲ ਹੈ। ਕਹਿੰਦੇ ਕਿ ਨਹੀਂ ਪਹਿਲਾਂ ਮੈਨੂੰ ਛਕਣ ਜੋਗਾ ਕਰੋ ਅਤੇ ਫਿਰ ਛਕਾਂਗੇ। ਜੇ ਉਹਨੂੰ ਪੁੱਛੇ ਵੀ ਤੇਰੇ ਅਜੇ ਦੰਦ ਨਹੀਂ ਆਏ, ਕੋਈ ਤੇਰੀ ਗਲੈਂਡ ਬਣ ਗਏ ਗਲੇ ਵਿੱਚ ਜਿਹਨਾਂ ਨੂੰ ਸਾਫ਼ ਕਰਾਈ, ਤੂੰ ਸਿੱਧਾ ਕਹੋ ਵੀ ਬੋਤਲ ਲਿਆਓ ਰਲ ਮਿਲ ਕੇ ਛਕਦੇ ਹਾਂ ਅਤੇ ਫਿਰ ਰੋਟੀ ਛਕਾਂਗੇ। ਬਸ ਫਿਰ ਤੁਸੀਂ ਕਰਦੇ ਹੋ ਕੰਮ, ਉਹ ਇੱਕ ਨੂੰ ਛਕਣ ਜੋਗਾ ਕਰਦੇ ਕਰਦੇ ਅੱਧਾ ਟੱਬਰ ਛਕਣ ਜੋਗਾ ਹੋ ਜਾਂਦਾ। ਭਾਈ ਸਾਹਿਬ ਡੀਕਣਗੇ ਗੁਰਮੁਖ ਸਿੰਘ ਅੱਜ ਗੁਰਦੁਆਰੇ ਨਹੀਂ ਆਇਆ, ਉਹ ਤਾਂ ਵੱਡੇ ਗੁਰਦੁਆਰੇ ਪੁੱਜਿਆ ਹੋਇਆ, ਅੱਜ ਕੇ ਕੁਛ ਸਤਨਾਮ, ਉਹ ਤਾਂ ਬ੍ਰਹਮ ਗਿਆਨ ਦੀ ਬਿਰਤੀ ਵਿੱਚ ਪੁੱਜ ਗਿਆ, ਤੂੰ ਇੱਥੇ ਕਿਤੇ ਡੀਕਣ ਡਿਆ ਉਹਨੂੰ? ਮੇਰੇ ਸਤਿਗੁਰਾਂ ਦਾ ਬਚਨ ਪ੍ਰਭ ਸੁਆਮੀ ਕੰਤ ਵੀ ਹੋਣੇ ਆ, ਮੀਤ ਸੱਜਣ ਸਭ ਜਾਮ। ਉਹ ਜਮ ਨੇ ਤੇਰੇ ਰਿਸ਼ਤੇਦਾਰ ਜਿਨ੍ਹਾਂ ਦੇ ਆਉਣ ਕਰਕੇ ਤੂੰ ਰੱਬ ਨੂੰ ਭੁੱਲ ਗਿਆ। ਕਿਉਂ ਜਮ ਕਿਹਾ? ਪਰੂਫ ਲਓ ਇਹਦਾ। ਜਿਹੜੇ ਧਰਮ ਰਾਜ ਦੇ ਜਮ ਨੇ ਉਹ ਜੱਗ ਤੋਂ ਦੂਰ ਕਰਦੇ ਨੇ, ਜਿੱਦਣ ਆ ਕੇ ਲੈ ਜਾਣੇ ਨਾ। ਇਹ ਜਿਹੜੇ ਇਹੋ ਜਿਹੇ ਮਨਮੁੱਖ ਰਿਸ਼ਤੇਦਾਰ ਮਿੱਤਰ ਨੇ ਸਾਡੇ, ਇਹ ਰੱਬ ਤੋਂ ਦੂਰ ਕਰਦੇ ਨੇ। ਅੱਜ ਕੇ ਆਖੋ ਸਤ, ਧਰਮ ਰਾਜ ਦੇ ਜਮ ਜੱਗ ਤੋਂ ਵਿਛੋੜਦੇ ਨੇ, ਇਹ ਮਨਮੁੱਖ ਜਮ ਇਹ ਰੱਬ ਤੋਂ ਵਿਛੋੜਦੇ ਨੇ। ਉਹਨਾਂ ਦਾ ਕੋਈ ਖਤਰਾ ਨਹੀਂ ਧਰਮ ਰਾਜ ਵਾਲਿਆਂ ਦਾ, ਕਿਉਂਕਿ ਜ਼ਿੰਦਗੀ 'ਚ ਇੱਕ ਵਾਰ ਆਉਣਾ ਹੈ, ਖਤਰਾ ਇਹਨਾਂ ਤੋਂ ਹੈ ਤੀਏ ਦਿਨ ਮਿਲਦੇ ਹੀ ਰਹਿੰਦੇ ਹੈ। ਅੱਜ ਕੇ ਆਖੋ ਸਤਨਾਮ, ਖਤਰਾ ਤਾਂ ਇਹਨਾਂ ਨੂੰ ਚੌਥੇ ਦਿਨ ਖੜੇ ਹੀ ਹੈ। ਅੱਜ ਬੜਾ ਲੌਂਗ ਵੀਕ ਡੈਂਗ ਵੀਕਐਂਡ ਹੈ, ਚਲੋ ਫਲਾਣੇ ਦੇ ਚੱਲੀਏ। ਵੀ ਜੇ ਦੋ ਛੁੱਟੀਆਂ ਹੋਈਆਂ ਤੂੰ ਦਸ ਜਪਜੀ ਸਾਹਿਬ ਦੇ ਪਾਠ ਕਰ। ਲੌਂਗ ਵੀਕਐਂਡ ਨੂੰ ਐਵੇਂ ਨਾ ਗਵਾਇਆ ਕਰੋ ਬਾਜ਼ਾਰਾਂ 'ਚ ਘੁੰਮ ਕੇ। ਉਦਣ ਪੰਜ ਨਿਤਨੇਮ ਕਰੋ। ਕਿਉਂ ਕਰਨੇ ਹੈ? ਸਪਸ਼ਟੀਕਰਨ ਨਾਲ ਦੀ ਨਾਲ ਲਓ। ਇੱਕ ਨਿਤਨੇਮ 'ਤੇ ਨਾ ਖੜੋ, ਜਿੱਦਣ ਵਿਹਲੇ ਹੋ ਦਸ ਕਰ ਲਓ। ਕਿਉਂ?
ਕੁਝ ਐਸਾ ਸਮਾਂ ਪਿੱਛੇ ਲੰਘਿਆ ਜਿੱਦਣ ਹੋਇਆ ਹੀ ਨਹੀਂ, ਸਮਝਿਓ, ਅਤੇ ਕੱਲ੍ਹ ਨੂੰ ਵੀ ਪਤਾ ਨਹੀਂ ਵੀ ਹੋ ਸਕੂਗਾ ਕਿ ਨਹੀਂ। ਅੱਜ ਕੇ ਆਖੋ ਸਤਨਾਮ, ਜਮ੍ਹਾਂ ਰੱਖੋ ਬਾਣੀ ਦਾ ਨਿਤਨੇਮ, ਕੀ ਪਤਾ ਪਰਸੋਂ ਨੂੰ ਸਰੀਰ ਕਿਹੋ ਜਿਹਾ ਹੋਣਾ, ਮੁੜ ਕੇ ਹੋਣਾ ਹੀ ਨਹੀਂ ਨਿਤਨੇਮ। ਪੈਸੇ ਜਮ੍ਹਾਂ ਹੋਣ ਜਿੱਥੇ ਮਰਜ਼ੀ ਵਰਤ ਲਓ, ਵੇ ਬਟੂਆ ਹੀ ਖਾਲੀ ਚੱਕੀ ਫਿਰਦੇ ਹੋ ਤਾਂ ਵਰਤੋਂਗੇ ਕਿੱਥੇ। ਇਸ ਧਨ ਨੂੰ ਜੋੜੋ, ਹਰ ਧਨ ਸੰਚਨ ਇਕੱਠਾ ਕਰੋ ਇਹਨੂੰ, ਨਾਲ ਦੀ ਨਾਲ ਵਰਤਣ ਜੋਗਾ ਨਹੀਂ। ਜਿਹੜਾ ਇੱਕ ਨਿਤ ਦਾ ਨਿਤਨੇਮ ਹੈ ਉਹ ਤੇਰਾ ਨਿਤ ਦਾ ਖਰਚਾ, ਨਾਲ ਦੀ ਨਾਲ ਖਤਮ। ਇਹ ਨਿਤ ਦਾ ਖਰਚਾ ਜਿਹੜਾ ਨਿਤਨੇਮ ਇਹਨੇ ਨਾਲ ਨਹੀਂ ਜਾਣਾ, ਕੋਈ ਦੁੱਖ ਨਾ ਮਨਾਇਓ। ਇਹ ਤੋਂ ਵੱਧ ਜਿਹੜਾ ਸਿਮਰਨ ਕਰੇਗਾ, ਸੇਵਾ ਕਰੇਗਾ, ਉਹ ਜਮ੍ਹਾਂ ਹੋਵੇਗਾ। $50 ਲਏ ਜੋਬ ਤੋਂ, 45 ਖਰਚ ਲਏ, ਨਿਆਣਿਆਂ ਜੋਗੇ 5 ਵੀ ਨਹੀਂ ਰਹੇ। ਅੱਜ ਕੇ ਆਖੋ ਸਤਨਾਮ, ਦੂਏ ਦਿਨ ਜੋਬ ਹਟ ਗਈ। ਮੇਰੇ ਗੁਰੂ ਅਰਜਨ ਦਾ ਬਚਨ ਸੁਣੋ ਬਾਣੀ ਚੋਂ, ਕੀ ਅਰਦਾਸ ਕਰਦੇ ਨੇ ਮੇਰੇ ਗੁਰੂ ਅਰਜਨ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁੱਖਦਾਰੀ, ਹੇ ਦੁੱਖਾਂ ਦੇ ਦਲਣ ਵਾਲੇ, ਦੁੱਖਾਂ ਦੇ ਨਾਸ਼ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਨਿਰਾਕਾਰ, ਗਈ ਬਹੋੜ। ਕੋਈ ਫਿਕਰ ਕਰੋ ਇਹਦਾ, ਜਿਹੜਾ ਮਨੁੱਖ ਜਨਮ ਮਿਲਿਆ। ਸਤਿਗੁਰ ਕਹਿੰਦੇ ਤੇਰੇ ਚਰਨਾਂ 'ਚ ਅਰਦਾਸ ਹੈ, ਤੇਰੀ ਯਾਦ ਤੋਂ ਬਿਨਾਂ ਜਿਹੜੀ ਮੇਰੀ ਲੰਘ ਗਈ ਨਾ, ਗਈ ਬੀਤ ਗਈ, ਕਿਰਪਾ ਕਰਕੇ ਉਹਨੂੰ ਮੋੜ ਕੇ ਸਫਲ ਕਰ ਦੇ। ਅੱਜ ਕੇ ਆਖੋ ਸਤਨਾਮ, ਗਈ ਬੋਹੜ। ਬੋਹੜ ਸੰਸਕ੍ਰਿਤ ਦਾ ਸ਼ਬਦ ਹੈ, ਕਿਸੇ ਗਈ ਹੋਈ ਚੀਜ਼ ਨੂੰ ਵਾਪਸ ਲਿਆਉਣਾ। ਨਾਮੇ ਕੇ ਸਵਾਮੀ ਸੀ ਬਹੋਰੀ, ਬਹੋੜ ਸ਼ਬਦ ਹੈ ਸੰਸਕ੍ਰਿਤ ਦਾ, ਮੋੜ ਕੇ ਲਿਆਉਣਾ। ਬਹੋੜ ਤੋਂ ਪੰਜਾਬੀ 'ਚ ਕੀ ਬਣਿਆ ਯਾਦ ਕਰੋ ਜ਼ਰਾ, ਹੋੜ। ਡੰਗਰ ਨੂੰ ਖੇਤ 'ਚ ਵੱਢਦੇ ਨੂੰ ਹੋੜਾ ਲਾਉਣਾ, ਮੋੜ ਕੇ ਲਿਆਉਣਾ। ਅੱਜ ਕੇ ਆਖੋ ਸਤ, ਭਾਈ ਅਰਦਾਸ ਤਾਂ ਆਪਾਂ ਨੇ ਕਰਨੀ ਹੈ, ਜਿਹੜੀ ਸਿਮਰਨ ਤੋਂ ਬਿਨਾਂ ਲੰਘ ਗਈ ਮੇਰੀ ਉਹ ਵੀ ਸਫਲ ਕਰ। ਅਤੇ ਆਪਾਂ ਨੂੰ ਲੰਘਦੀ ਦਾ ਵੀ ਫਿਕਰ ਨਹੀਂ ਹੈਗਾ ਵੀ ਸਫਲ ਹੋ ਜਾਵੇ। ਆਹੋ ਆਪਣੇ ਬਚਨਾਂ 'ਤੇ ਅੰਮ੍ਰਿਤ ਵੇਲੇ ਸਿਮਰਨ ਤੋਂ ਬਿਨਾਂ ਪਦਾਰਥ ਖਾਣੇ ਗੰਦਗੀ ਵਰਗਾ। ਕਬੀਰ ਸਾਹਿਬ ਨੇ ਤਾਂ ਹੀ ਬਚਨ ਕਰ ਦਿੱਤਾ ਹੈ ਭਾਈ, ਕਬੀਰ ਜੈ ਮੁਖ ਨਾਮ ਨਾ ਉਚਰੇ। ਨਹੀਂ ਵਾਹਿਗੁਰੂ ਦਾ ਨਾਮ ਲਿਆ ਕੈਸੇ ਨੇ ਮੁਖ ਡਰਾਉਣੇ। ਫਿਰ ਪੰਜਾਬੀ ਸ਼ਬਦ ਹੈ, ਜਿਸ ਜੱਟ ਦੀ ਕਣਕ ਗੇਤੀ ਹੋਵੇ ਨਾ, ਉਹਦੀਆਂ ਬੱਲਾਂ ਖਾਣ ਲੱਗ ਜਾਂਦੀਆਂ ਚਿੜੀਆਂ। ਫਿਰ ਉਹ ਕੀ ਕਰਦਾ, ਕਿੱਕਰ ਦੀ ਝਿੰਗ ਪੱਟ ਕੇ ਵੱਢ ਕੇ ਪੁਰਾਣੇ ਜੇ ਕੱਪੜੇ ਲੈ ਜਾਂਦਾ ਚਾਦਰ ਘਰ ਤੋਂ, ਉਹ ਖੇਤ ਵਿੱਚ ਗੱਡ ਕੇ ਉੱਪਰ ਚਾਦਰ ਪਾ ਦਿੰਦਾ ਕਿੱਕਰ ਦੀ ਝਿੰਗ ਦੇ ਉੱਤੇ। ਚਿੜੀਆਂ ਨੂੰ ਲੱਗਦਾ ਬੰਦਾ ਖੜਾ, ਕਿਹੜਾ ਬੱਚੇ ਨੇ ਡਰਾਉਣਾ, ਡਰਾਉਣੇ ਬਣਾਉਂਦੇ ਨਹੀਂ ਹੁੰਦੇ ਖੇਤਾਂ 'ਚ। ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰੇ ਉਹਨ ਨਾਉ, ਉਹ ਚਿੜੀਆਂ ਨੂੰ ਭੁਲੇਖਾ ਲੱਗ ਗਿਆ ਬੰਦਾ ਖੜਾ। ਗੁੱਸਾ ਨਾ ਕਰਿਓ, ਇਹ ਦੁਨੀਆਂ ਨੂੰ ਵੀ ਭੁਲੇਖਾ ਹੀ ਲੱਗਦਾ ਵੀ ਬੰਦਾ ਫਿਰਦਾ ਹੈ। ਅੱਜ ਕੇ ਆਖੋ ਸਤਨਾਮ, ਹੈ ਅਸੀਂ ਡਰਾਉਣੇ ਹੀ। ਜਿਵੇਂ ਚਿੜੀਆਂ ਨੂੰ ਭੁਲੇਖਾ ਲੱਗ ਗਿਆ, ਉਹ ਡਰਾਉਣੇ ਦਾ ਬੰਦਾ ਬਣ ਗਿਆ। ਜਿਹੜੇ ਮੁੱਖਾਂ ਤੋਂ ਨਹੀਂ ਨਿਕਲਦਾ ਸਤਨਾਮ ਸ਼੍ਰੀ ਵਾਹਿ, ਉਹਨਾਂ ਦੇ ਮੁੱਖ ਵੀ ਡਰਾਉਣੇ ਨੇ, ਡੁਪਲੀਕੇਟ ਨੇ। ਜੇ ਕਿਤੇ ਮੁੱਖ 'ਚੋਂ ਰਾਮ ਨਿਕਲ ਜਾਵੇ ਬਸ, ਫਿਰ ਤਾਂ ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਸੁੰਦਰ ਬਣ ਜਾਂਦੇ ਨੇ ਗੁਰੂ। ਆਓ ਬਚਨਾਂ 'ਤੇ, ਕਿੱਧਰੋਂ ਖਾਵਾਂ, ਹੁਕਮ ਤਾਂ ਤੇਰਾ ਮੰਨ ਲਿਆ। ਕਦੇ ਸਮਾਂ ਆਊਗਾ ਇਸ ਤੁਕ ਦੀ ਵਿਚਾਰ, ਹੁਕਮ ਰਜਾਈ ਚੱਲਣਾ। ਅੱਜ ਇੰਨਾ ਹੀ ਕਿ ਹੁਕਮ ਮੰਨ ਲੈਣਾ ਸਿਖਾਲਾ ਹੈ, ਹੁਕਮ ਮੰਨ ਕੇ ਰਜਾ ਵਿੱਚ ਰਹਿਣਾ ਔਖਾ ਹੈ। ਇਹ ਲੱਖਾਂ 'ਚੋਂ ਕੋਈ ਵਿਰਲਾ ਹੀ ਜਾਂਦਾ। ਹੁਕਮ ਮੰਨ ਕੇ ਅੰਮ੍ਰਿਤ ਛਕ ਲੈਣਾ ਸਿਖਾਲਾ ਹੈ, ਅੰਮ੍ਰਿਤ ਧਾਰੀ ਬਣ ਕੇ ਰਹਿਣਾ ਔਖਾ ਹੈ। ਅੱਜ ਕੇ ਆਖੋ ਸਤ, ਰਜਾ ਵਿੱਚ ਰਹਿਣਾ
ਔਖਾ ਗੁਰਸਿੱਖ ਪਿਆਰੇ ਕਿਧਰੋਂ ਖਾਵਾਂ ਵੇਖੋ ਰਜਾ ਖਾਣਾ ਵੀ ਆਪਣੀ ਮਰਜ਼ੀ ਨਾਲ ਨਹੀਂ ਮੁਰਦੇ ਨੂੰ ਜਿੱਧਰੋਂ ਮਰਜ਼ੀ ਖਾ ਤੇਰੀ ਮਰਜ਼ੀ ਜਦ ਦੇਖ ਹੱਥ ਪਾਉਣ ਲੱਗੇ ਬਾਬਾ ਲਹਿਣਾ ਸਾਹਿਬ ਜੀ ਗੰਦੀ ਸੜੀ ਲਾਸ਼ ਨੂੰ ਉੱਥੇ ਦੋ ਇਤਿਹਾਸ ਵਿੱਚ ਜ਼ਿਕਰ ਆਏ ਨੇ ਇੱਕ ਪ੍ਰੇਮੀਆਂ ਨੇ ਲਿਖਿਆ ਉਹ ਗੰਦੀ ਸੜੀ ਲਾਸ਼ ਫੁੱਲਾਂ ਦਾ ਢੇਰ ਬਣ ਗਈ ਅਤੇ ਇੱਕ ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਕੜਾਹ ਪ੍ਰਸ਼ਾਦ ਦੀ ਢੇਰੀ ਬਣ ਗਈ ਚਲੋ ਆਪਾਂ ਨੇ ਨੁਕਤਾਚੀਨੀ ਨਹੀਂ ਕਰਨੀ ਪਰ ਜੈਜ ਸ਼ਬਦ ਫੁੱਲ ਹੈ ਕੜਾਹ ਪ੍ਰਸ਼ਾਦ ਗੁਰੂ ਦਾ ਸੀਤ ਪ੍ਰਸ਼ਾਦ ਹੋਣ ਵਾਲਾ ਉਹ ਤੁਲਨਾ ਕੁਝ ਜੈਜ ਨਹੀਂ ਲੱਗਦੀ ਕੋਈ ਕਰਦਾ ਤਾਂ ਕਰੇ ਉਜਾੜਾਂ ਵਿੱਚ ਫੁੱਲ ਹੁੰਦੇ ਨੇ ਫੁੱਲਾਂ ਦਾ ਢੇਰ ਸੁਗੰਧੀ ਅਤੇ ਬਾਬਾ ਲਹਿਣਾ ਸਾਹਿਬ ਜੀ ਚੱਕਰਤ ਹੋ ਗਏ ਦੋ ਚੀਜ਼ਾਂ ਸਾਡੇ ਦਿਮਾਗ ਦੇ ਬੈਲੈਂਸ ਨੂੰ ਖਰਾਬ ਕਰਦੀਆਂ ਨੇ ਸੜਨ ਕੋਈ ਵੱਡੀ ਖੁਸ਼ੀ ਸੜਨ ਕੋਈ ਵੱਡੀ ਗਮੀ ਕੋਈ ਇੱਕ ਲਖਤ ਕੋਈ ਟ੍ਰੈਜਰੀ ਬੀਤ ਜਾਵੇ ਬੰਦਾ ਹਿੱਲ ਜਾਂਦਾ ਕਿੱਥੇ ਗੰਦਗੀ ਦਾ ਢੇਰ ਕਿੱਥੇ ਫੁੱਲਾਂ ਦਾ ਢੇਰ ਅੱਖਾਂ ਮਿਚ ਗਈਆਂ ਬਾਬੇ ਲੈਣਾ ਜੀ ਅੰਦਰੋਂ ਇੱਕ ਆਵਾਜ਼ ਆਈ ਸੀ ਕਿਸੇ ਮਹਾਂਪੁਰਸ਼ ਦਾ ਇਤਿਹਾਸ ਪੜ੍ਹੋਂ ਲਿਖਿਆ ਹੋਇਆ ਕਿਵੇਂ ਕਰੋਂਗੇ ਜਪਜੀ ਸਾਹਿਬ ਲੱਖਾਂ ਵਾਰ ਪੜ੍ਹ ਲਿਓ ਜਦ ਤੱਕ ਤਿਸਕਾ ਤੂੰ ਜਪਜੀ ਸਾਹਿਬ ਦੇ ਤਲ 'ਤੇ ਨਹੀਂ ਪੁੱਜਦਾ ਗੁਰੂ ਨਾਨਕ ਦੇ ਤਲ 'ਤੇ ਨਹੀਂ ਪੁੱਜਦਾ ਜਪਜੀ ਦਾ ਆਨੰਦ ਨਹੀਂ ਆਉਣਾ ਗੀਤਾ ਲੱਖਾਂ ਵਾਰ ਪੜ੍ਹਨੀ ਜਦ ਤੱਕ ਕ੍ਰਿਸ਼ਨ ਮਹਾਰਾਜ ਦੇ ਤਲ 'ਤੇ ਸੋਚ ਨਹੀਂ ਜਾਂਦੀ ਐਵੇਂ ਦਾ ਸਵਾਲ ਪਹਿਲੀ ਜਮਾਤ ਦਾ ਬੱਚਾ ਕਿੱਥੇ ਸਮਝੂਗਾ ਅੱਜ ਕੇ ਆਖੋ ਸਾਧਨਾ ਹਜ਼ਾਰਾਂ ਵਾਰ ਪੜ੍ਹੀ ਜਾਵੇ ਉਹਦਾ ਤਲ ਉੱਥੇ ਜਾਊਗਾ ਮਿੰਟਾਂ 'ਚ ਆ ਜਾਣੀ ਫੁੱਲਾਂ ਦਾ ਢੇਰ ਅੰਦਰੋਂ ਆਵਾਜ਼ ਪਤਾ ਕੀ ਆਈ ਸੂਖਸ਼ਮ ਆਵਾਜ਼ ਹੈ ਅੱਖਾਂ ਮਿਚੀਆਂ ਹੋਈਆਂ ਨੇ ਸਤਿਗੁਰੂ ਨਾਨਕ ਜਿਨ੍ਹਾਂ ਦਾ ਗੁਰਪੁਰਬ ਮਨਾਉਂਦੇ ਸਾਹਮਣੇ ਖਲੋਤੇ ਨੇ ਅੰਦਰੋਂ ਇੱਕੋ ਆਵਾਜ਼ ਆਈ ਮੇਰੇ ਸਤਿਗੁਰ ਤੂੰ ਮੈਨੂੰ ਰੱਖ ਲਿਆ ਇਹ ਬੋਲ ਸੀ ਬਾਬਾ ਲਹਿਣੇ ਦੀ ਆਤਮਾ 'ਚੋਂ ਨਿਕਲੇ ਇਹ ਮੇਰੇ ਵਿੱਚ ਸ਼ਕਤੀ ਨਹੀਂ ਸੀ ਕਿ ਮੈਂ ਇਸ ਇਮਤਿਹਾਨ ਵਿੱਚ ਪਾਸ ਹੋ ਜਾਵਾਂ ਇਹ ਤੂੰ ਮੈਨੂੰ ਰੱਖ ਲਿਆ ਅੱਖਾਂ ਮੀਚੀ ਖਲੋਤੇ ਨੇ ਧੰਨ ਗੁਰੂ ਨਾਨਕ ਗਏ ਉਸੇ ਢੇਰ ਦੇ ਦੂਜੇ ਪਾਸੇ ਖਲੋ ਗਏ ਇੱਕ ਭਰ ਕੇ ਲੱਪ ਚੁੱਕਿਆ ਫੁੱਲਾਂ ਦਾ ਤੇ ਬਾਬਾ ਲਹਿਣਾ ਜੀ ਨੂੰ ਕਹਿੰਦੇ ਪੱਲਾ ਕਰ ਪੱਲਾ ਕਰ ਲਿਆ ਤੇ ਫੁੱਲਾਂ ਦਾ ਲੱਪ ਬਾਬਾ ਲਹਿਣਾ ਜੀ ਦੇ ਪੱਲੇ ਵਿੱਚ ਪਾ ਦਿੱਤਾ ਉਹ ਤਾਂ ਬਖਸ਼ਿਸ਼ ਨੂੰ ਸਾਂਭਣ ਲੱਗ ਗਏ ਇੰਨਾ ਆਨੰਦਮਈ ਸਮਾਂ ਹੋ ਗਏ ਏਡੇ ਵੱਡੇ ਇਮਤਿਹਾਨ 'ਚ ਪਾਸ ਹੋਣਾ ਗ੍ਰੈਜੂਏਸ਼ਨ ਤੁਹਾਡੇ ਬੱਚੇ ਕਰਦੇ ਹਨ ਦੇਖੋ ਕਿਵੇਂ ਪਕੌੜੇ ਪੱਕਦੇ ਆ ਪਾਲਕ ਦੇ ਘਰਾਂ ਵਿੱਚ ਕੁਛ ਸਤਨਾਮ ਕਿਵੇਂ ਗੁਲਾਬ ਜਾਮਣਾ ਉਹ ਤਾਂ ਇੱਕ ਅਖੀਰੀ ਇਮਤਿਹਾਨ ਵਿੱਚ ਪਾਸ ਹੋ ਗਿਆ ਸੀ ਆਨੰਦ ਵਿੱਚ ਖੜ੍ਹੇ ਉਹ ਆਨੰਦ ਵਿੱਚ ਖੜ੍ਹੇ ਫੁੱਲਾਂ ਨੂੰ ਸਾਂਭਦੇ ਰਹਿ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਿਰ ਲਹਿਣੇ ਦੇ ਚਰਨਾਂ 'ਤੇ ਧਰ ਦਿੱਤਾ ਜੋ ਗੋਰਖ ਦਾ ਬਚਨ ਜਿੱਥੋਂ ਮੈਂ ਸ਼ੁਰੂ ਕੀਤਾ ਧਰ ਦਿੱਤਾ ਪਿੱਛੇ ਹਟ ਗਏ ਬਾਬਾ ਲਹਿਣਾ ਜੀ ਸਤਿਗੁਰ ਮੈਂ ਤਾਂ ਪਿਛਲੀਆਂ ਬਖਸ਼ਾਉਣ ਆਇਆ ਸੀ ਤੈਥੋਂ ਜਿਹੜਾ ਅੱਜ ਪਾਪ ਮੈਂ ਕੀਤਾ ਤਾਂ ਕਈ ਜਨਮਾਂ 'ਚ ਨਹੀਂ ਬਖਸ਼ਿਆ ਸਤਿਗੁਰ ਕਹਿੰਦੇ ਕਿਹੜਾ ਪਾਪ ਕੀਤਾ ਕਹਿੰਦਾ ਇਹ ਤੋਂ ਵੱਡਾ ਪਾਪ ਹੋਊਗਾ ਕੀ ਤੂੰ ਨਾਨਕ ਨਿਰੰਕਾਰ ਵਾਹਿਗੁਰੂ ਦਾ ਰੂਪ ਮੈਂ ਤੇਰਾ ਸੇਵਕ ਭੁੱਲਣ ਹਾਰ ਤੁਸੀਂ ਮੇਰੇ ਪੈਰਾਂ 'ਤੇ ਕੋੜੇ ਪੈਰਾਂ 'ਤੇ ਪੈ ਚਰਨ ਸੀਸ ਧਰੋ ਕੋੜਾ ਸ਼ਬਦ ਇਸੇ ਕਰਕੇ ਗੁਰੂ ਅੰਗਦ ਦੇਵ ਜੀ ਦੇ ਪੈਰ ਦੇ ਅੰਗੂਠੇ 'ਤੇ ਸਾਰੀ ਜ਼ਿੰਦਗੀ ਫੋੜਾ ਰਿਹਾ ਉਹ ਹਟਿਆ ਕਿੱਥੋਂ ਸੀ ਜਿਹਨੂੰ ਤੁਸੀਂ ਅੱਜ ਦੁੱਖ ਭੰਜਨੀ ਬੇਰੀ ਕਹਿੰਦੇ ਹੋ ਅੱਜ ਕੇ ਆਖੋ ਸਤ ਉੱਥੋਂ ਬੂਟੀ ਮਿਲੀ ਸੀ ਉਹ ਫੋੜਾ ਨਹੀਂ ਸੀ ਜ਼ਿੰਦਗੀ ਹਟਿਆ ਕਿਉਂਕਿ ਬਚਨ ਹੋ ਗਿਆ ਕੋੜਾ ਸਰੀਰ ਸਤਿਗੁਰ ਕਹਿੰਦੇ ਹੁਣ ਨਾ ਬੋਲੀ ਕੁਝ। ਕਹਿੰਦਾ ਮਹਾਰਾਜ ਬੋਲਣਾ ਕਿਉਂ ਨਾ, ਮੇਰਾ ਪਾਪ ਕਦੋਂ ਉਤਰੂਗਾ? ਸਤਿਗੁਰ ਕਹਿੰਦੇ ਕਿਹੜਾ ਪਾਪ? ਗੁਰੂ ਸਿੱਖ ਦੇ ਪੈਰਾਂ 'ਤੇ, ਨਿਰੰਕਾਰ ਸੇਵਕ ਦੇ ਪੈਰਾਂ 'ਤੇ, ਨਾਨਕ ਲੈਣੇ ਦੇ ਪੈਰਾਂ 'ਤੇ। ਉਹ ਬਚਨ ਜੋੜੋ ਹੁਣ ਜਿੱਥੋਂ ਮੈਂ ਬੇਨਤੀ ਕੀਤੀ ਸੀ। ਗੁਰੂ ਅੰਗਦ ਦੇਵ ਜੀ ਕਹਿੰਦੇ ਤੈਨੂੰ ਭੁਲੇਖ ਹੈ, ਨਾਨਕ ਨੇ ਲੈਣੇ ਦੇ ਸਿਰ 'ਤੇ ਪੈਰ ਸਿਰ ਨਹੀਂ ਧਰਿਆ ਪੈਰਾਂ 'ਤੇ। ਆ ਸੁਣਿਓ ਹੁਣ, ਮਿਲਾ ਲਿਓ। ਗੁਰੂ ਨਾਨਕ ਕਹਿੰਦੇ ਕੋਈ ਪਾਪ ਨਹੀਂ ਤੈਨੂੰ। ਕਿਉਂ? ਤੂੰ ਮੈਨੂੰ ਇੱਕ ਦਿਨ 'ਚ ਕਿੰਨੀ ਵਾਰ ਮੱਥਾ ਟੇਕਦਾ ਸੀ? ਬਾਬੇ ਲੈਣੇ ਆ 100-100 ਵਾਰ ਮੈਨੂੰ ਮੱਥਾ ਟੇਕਦਾ ਸੀ, ਤੈਨੂੰ ਤਾਂ ਪਾਪ ਲੱਗਿਆ ਨਹੀਂ ਕੋਈ। ਬਾਬਾ ਲਹਿਣਾ ਜੀ ਕਹਿੰਦੇ ਮੈਂ ਤਾਂ ਸੇਵਕ ਸੀ, ਮੇਰਾ ਫਰਜ਼ ਬਣਦਾ ਸੀ ਮੱਥਾ ਟੇਕਣ ਦਾ। ਸੇਵਕ ਗੁਰੂ ਨੂੰ ਮੱਥਾ ਟੇਕੇ ਤਾਂ ਪਾਪ ਕਾਹਦਾ, ਪਾਪ ਉਤਰਨਗੇ। ਪਰ ਤੁਸੀਂ ਨਾਨਕ ਨਿਰੰਕਾਰ ਨੇ ਅੱਜ ਮੱਥਾ ਟੇਕਿਆ ਸੇਵਕ ਨੂੰ। ਧੰਨ ਗੁਰੂ ਨਾਨਕ ਕਹਿੰਦੇ ਲੈਣਿਆ, ਮੈਂ ਲੈਣੇ ਨੂੰ ਮੱਥਾ ਨਹੀਂ ਟੇਕਿਆ, ਅੱਜ ਨਾਨਕ ਤੂੰ ਹੈ ਅਤੇ ਲੈਣਾ ਮੈਂ ਹੈ। ਅੱਜ ਕਹੇ ਆਖੋ ਸਤਨਾਮ। ਹੁਣ ਸਮਝੋਗੇ, ਮੱਥਾ ਟੇਕਣ ਤੋਂ ਪਹਿਲਾਂ ਗੁਰੂ ਨਾਨਕ ਨੇ ਲੈਣੇ ਨੂੰ ਨਾਨਕ ਬਣਾ ਦਿੱਤਾ ਸੀ। ਐਵੇਂ ਨਹੀਂ ਮੱਥੇ ਟੇਕ ਹੁੰਦੇ ਗੁਰਮੁਖੋ। ਇਹ ਸਾਡੇ ਵੀਰ ਕੇ ਈਰਖਾਵਾਦੀ ਹੈਗੇ, ਕਰਦੇ ਫਿਰਦੇ ਉਹਨਾਂ ਦੀ ਮਰਜ਼ੀ, ਸੰਤਾਂ ਨੂੰ ਜੀ ਮੱਥੇ ਟੇਕਦੇ ਹੈ। ਜਿਹੜੇ ਗੱਲਾਂ ਕਹਿੰਦੇ ਨੇ ਨਾ, ਸੁਣਦੇ ਤਾਂ ਹੋਣਗੇ ਹੀ, ਬਾਹਰ ਬੈਠੇ ਸੁਣਦੇ ਹੋਣੇ। ਉਹ ਐਂ ਸੋਚ ਲਏ ਕਰਨ ਵੀ ਤੁਹਾਡਾ ਪੁੱਤ ਸਵੇਰੇ ਉੱਠ ਕੇ ਤੁਹਾਡਾ ਬਾਲੇ ਕੱਢਦਾ, ਮੱਥਾ ਟਿਕਾਉਣਾ ਕੋਈ ਸਿਖਾਲੀ ਗੱਲ ਹੈ? ਇਸ ਗੱਲ ਵਿੱਚ ਅੱਜ ਪੁੱਤ ਬਾਪ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਰਾਜ਼ੀ ਨਹੀਂ, ਮਾਂ ਨੂੰ ਫਤਿਹ ਬੁਲਾ ਕੇ ਰਾਜ਼ੀ ਨਹੀਂ, ਕੋਈ ਕਿਸੇ ਅੱਗੇ ਝੁਕਦਾ ਹੈ? ਕੋਈ ਸ਼ਕਤੀ ਹੁੰਦੀ ਹੈ? ਅੱਜ ਕਹੇ ਆਖੋ ਸਤਨਾਮ। ਕੋਈ ਤਾਕਤ ਹੁੰਦੀ ਹੈ? ਕਦੇ ਵੀ ਨਾ ਸਮਝਿਓ ਕਿਸੇ ਸੰਤ ਨੂੰ ਕੋਈ ਮੱਥਾ ਟੇਕਦਾ। ਓਏ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ, ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਝੂਠਾ ਕਰ ਰਹੇ ਹੋ, ਕਿਉਂਕਿ ਉਹਨਾਂ ਤੋਂ ਉਲਟ ਗੱਲਾਂ ਨੇ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਜੋ ਰੱਬ ਦੇ ਪਿਆਰੇ ਦੀ ਵਡਿਆਈ ਹੈ, ਉਹਦੀ ਨਹੀਂ, ਉਹ ਰੱਬ ਦੀ ਵਡਿਆਈ ਹੈ। ਇਹਨੂੰ ਕੌਣ ਝੂਠਾ ਕਰੂਗਾ ਗੁਰੂ ਗ੍ਰੰਥ ਸਾਹਿਬ ਦੀ ਤੁਕ ਨੂੰ? ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਗਾਹ ਲਈ ਤੁਕ ਸੁਣੋ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਅਜਕੇ ਅਖੋ ਸਤਨਾਮ। ਵਾਹਿਗੁਰੂ ਨੂੰ ਆਪਣੀ ਵਡਿਆਈ ਭਾਉਂਦੀ, ਆਪਣੇ ਸੇਵਕਾਂ ਦਾ ਜੈ ਜੈਕਾਰ ਕਰਾ ਦਿੰਦਾ। ਪਰ ਉੱਥੇ ਕੋਈ ਸਾਧੂ ਪੂਜਿਆ ਵਾ ਹੋਵੇ। ਕੌਣ ਸਾਧੂ? ਜਿਹੜਾ ਪੈਰਾਂ ਨੂੰ ਆਪਣੇ ਪੈਰ ਨਾ ਸਮਝੇ, ਆਪਣੀ ਵਡਿਆਈ ਨੂੰ ਆਪਣੀ ਵਡਿਆਈ ਨਾ ਸਮਝੇ। ਕੀ ਸਮਝੇ? ਇਸ ਯੁੱਗ ਮੈਂ ਸੋਭਾ ਨਾਮ ਕੀ। ਵੇ ਸੰਤਾ ਤੇਰੀ ਸੋਭਾ ਨਹੀਂ, ਇਹ ਤਾਂ ਵਾਹਿਗੁਰੂ ਦੇ ਨਾਮ ਦੀ ਸੋਭਾ। ਵਿਣ ਨਾਵੈ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ, ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਉਹ ਨੁਕਤਾ ਚੀਨੀ ਕਰਨ ਵਾਲੇ ਮੇਰੇ ਵੀਰੋ ਚਾਚੇ ਤਾਇਓ, ਨਿਗਾਹ ਮਾਰ ਕੇ ਦੇਖੋ, ਕਿਸੇ ਨੇ ਤੁਹਾਡੇ ਕਹੇ ਤੇ ਅੰਮ੍ਰਿਤ ਵੀ ਛਕਿਆ? ਕੋਈ ਮਨ ਮਤ ਛੱਡ ਕੇ ਤੁਹਾਡੇ ਕਹੇ ਤੇ ਗੁਰਮੁਖ ਬਣਿਆ? ਬਣਾਉਣ ਦੀ ਲੋੜ ਨਹੀਂ, ਉਹ ਤਾਂ ਗੁਰਮੁਖਾਂ ਨੂੰ ਮਨਮੁਖ ਬਣਾ ਰਹੇ ਨੇ। ਅਜਿਹੇ ਕੁਛ ਸਤਨਾਮ, ਇਹ ਤਾਂ ਕੰਮ ਉਲਟ ਹੋ ਜੂਗਾ। ਉਹ ਤਾਂ ਜੁੜਿਆਂ ਨੂੰ ਤੋੜ ਰਹੇ ਨੇ ਦਿਨ ਪਰ ਦਿਨ। ਕਿੱਡੇ ਕਿੱਡੇ ਮਹਾਂਪੁਰਸ਼ਾਂ ਨੇ ਸੇਵਾਵਾਂ, ਹਸਪਤਾਲ, ਸਕੂਲ, ਪੰਜਾਬ ਵਿੱਚ ਐਸੇ ਪੁੱਤ ਜੰਮੇ ਨੇ, ਸਾਡੇ ਕੋਲ ਆਉਂਦੇ ਨੇ ਮਰੀਜ਼ ਕਿ ਡਾਕਟਰ ਕਹਿੰਦਾ ਤੂੰ ਪਹਿਲਾਂ ਕਿਉਂ ਨਹੀਂ ਆਇਆ, ਤੇਰੀ ਅੱਖ ਠੀਕ ਹੋ ਜਾਣੀ ਸੀ। ਮੋਤੀਏ ਦਾ ਤੁਸੀਂ ਇਲਾਜ ਨਾ ਕਰਾਓ, ਕਾਲਾ ਮੋਤੀਆ ਬਣ ਜਾਂਦਾ, ਉਹ ਬਹੁਤ ਮੁਸ਼ਕਲ ਹੈ, ਫਿਰ ਹਟਦਾ ਹੀ ਨਹੀਂ। ਅਤੇ ਬਜ਼ੁਰਗ ਰੋ ਕੇ ਕਹਿੰਦਾ ਕਿ ਡਾਕਟਰ ਸਾਹਿਬ, ਮੈਂ ਪੁੱਤ ਨੂੰ ਕਿਹਾ ਸੀ ਕਿ ਮੈਨੂੰ ਲੈ ਚੱਲ, ਪਰ ਪੁੱਤ ਨੇ ਜਵਾਬ ਕੀ ਦਿੱਤਾ ਹੈ ਕਿ ਬਾਪੂ ਤੈਂ ਕਿਹੜਾ ਅੱਖਾਂ ਹੁਣ ਨਾਲ ਲਿਜਾਣੀਆਂ। ਅੱਜ ਕਿਹਾ ਆਖੋ ਸਾਡੇ ਪੁੱਤਾਂ ਦਾ ਇਹ ਹਾਲ ਹੈ। ਅਸੀਂ ਨਿੰਦਿਆ ਕਰਾਂਗੇ ਜਿਨ੍ਹਾਂ ਨੂੰ ਸਤਿਕਾਰ ਕਰਨਾ ਆਉਂਦਾ, ਜਿਨ੍ਹਾਂ ਨੇ ਗੁਰੂ ਘਰ ਚੋਂ ਨਿਮਰਤਾ ਸਿੱਖੀ ਹੈ। ਗੋਰਖ ਜੀ ਨੂੰ ਕਹਿਣ ਲੱਗੇ ਬਾਬਾ ਗੁਰੂ ਅੰਗਦ ਦੇਵ ਜੀ, ਮੈਨੂੰ ਮੱਥਾ ਨਹੀਂ ਟੇਕਿਆ, ਮੈਨੂੰ ਨਾਨਕ ਬਣਾ ਦਿੱਤਾ ਸੀ, ਆਪਣੀ ਜੋਤ ਬਖਸ਼ ਦਿੱਤੀ ਸੀ, ਮੈਂ ਨਹੀਂ ਵਿੱਚ ਰੱਖੀ। ਇਹ ਸਮਾਂ ਜਦੋਂ ਆਇਆ ਖੰਡੂਰ ਸਾਹਿਬ, ਫਿਰ ਧੰਨ ਗੁਰੂ ਅੰਗਦ ਦੇਵ ਜੀ ਸੰਗਤ ਵਿੱਚ ਬੈਠੇ ਨੇ, ਸਮਾਪਤੀ ਕਰੀਏ, ਅੱਖਾਂ ਵਿੱਚੋਂ ਜਲ ਚੱਲ ਪਿਆ। ਛਮ ਛਮ ਹੰਝੂ ਵਹਿਣ ਲੱਗ ਗਏ ਖੰਡੂਰ ਸਾਹਿਬ। ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ, ਤਤ ਬੇਟਾ ਬਾਹਰੋਂ ਪਰਮਹੰਸ, ਕੀ ਰੀਤੀ ਉਹਨਾਂ ਦੀ, ਪੈ ਅਪ ਕੀ ਜਿਉ ਹੰਸਨ ਰੀਤੀ। ਉਹਨਾਂ ਸਿੱਖਾਂ ਦੀ ਕੀ ਰੀਤੀ ਸੀ, ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਜੁਦਾ ਕਰ ਲੈਂਦਾ, ਗੁਰੂ ਦੇ ਸਿੱਖ ਵੀ ਸੱਚ ਤੇ ਝੂਠ ਨੂੰ ਚੁਣ ਲੈਂਦੇ ਨੇ। ਪੈ ਅਪ ਕੀ ਜਿਵੇਂ ਹੰਸਨ ਰੀਤੀ। ਇੱਕ ਮਹਾਰਾਜ ਦਾ ਰਸੋਈਆ ਬੈਠਾ ਭਾਈ ਜੀਵਾ, ਜੋ ਦੋਵੇਂ ਵਕਤ ਗੁਰੂ ਅੰਗਦ ਦੇਵ ਜੀ ਨੂੰ ਲੰਗਰ ਛਕਾਉਂਦਾ ਸੀ। ਤਤ ਬੇਤੇ ਸਿੱਖ ਬੈਠੇ ਨੇ, ਭਾਈ ਪ੍ਰਾਣਾ ਜੀ ਬੈਠੇ ਨੇ। ਪੁੱਛਿਆ, ਮਹਾਰਾਜ ਅੱਖਾਂ ਚੋਂ ਜਲ, ਕਾਰਨ ਦੱਸੋ। ਸ਼੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ, ਮੈਂ ਗੁਰੂ ਨਾਨਕ ਦੇਵ ਜੀ ਦੇ ਕੋਲ ਵੱਡੀ ਉਮਰ ਵਿੱਚ ਗਿਆ, ਉਦਾਸੀਆਂ ਹੋ ਚੁੱਕੀਆਂ ਸੀ, ਕਰਤਾਰਪੁਰ ਪੁੱਜੇ ਹਾਂ ਜਦੋਂ ਬਾਬਾ ਲਹਿਣਾ ਜੀ, ਅਤੇ ਤੁਹਾਡੇ ਯਾਦ ਹੋਣਾ ਬਾਬਾ ਲਹਿਣਾ ਜੀ ਕੇਵਲ 7 ਸਾਲ ਰਹੇ ਹੈ ਗੁਰੂ ਨਾਨਕ ਦੇ ਕੋਲ, ਕੇਵਲ 7 ਸਾਲ, ਬਾਕੀ ਦਾ ਜੀਵਨ ਗੁਰੂ ਨਾਨਕ ਨੇ ਉਦਾਸੀਆਂ ਵਿੱਚ। ਅੱਜ ਹੰਝੂ ਤਾਂ ਆਏ ਨੇ, ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਜਿਹੜਾ ਜੀਵਨ ਮੈਂ ਗੁਰੂ ਨਾਨਕ ਦਾ ਦੇਖ ਨਹੀਂ ਸਕਿਆ, ਉਹ ਵੀ ਮੈਨੂੰ ਕੋਈ ਸੁਣਾਵੇ। ਅੱਜ ਕੇ ਆਖੋ ਸਤ, ਇਸ ਵਿਰਾਗ ਵਿੱਚ ਹੰਝੂ ਆਏ। ਮੈਂ ਤਾਂ ਕਰਤਾਰਪੁਰ ਦਾ ਹੀ ਨਜ਼ਾਰਾ ਵੇਖਿਆ, ਉਹਨਾਂ ਨੇ ਤਾਂ ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਹਾ, ਕੋਈ ਉਹ ਇਤਿਹਾਸ ਸੁਣਾਵੇ ਮੇਰੇ ਪ੍ਰੀਤਮ ਦਾ, ਉਹ ਗੱਲਾਂ ਸੁਣਾਵੇ ਇੱਥੋਂ ਬਚਨ ਹੋਣ, ਜਿੱਥੋਂ ਇਤਿਹਾਸ ਮਿਲਿਆ ਆਪਾਂ ਨੂੰ, ਉੱਥੋਂ ਇਤਿਹਾਸ ਦੀ ਸ਼ੁਰੂਆਤ ਹੋਈ ਹੈ। ਸਿੱਖੋ, ਤੁਹਾਡੀ ਇਹ ਗੱਲਾਂ ਬਾਤਾਂ ਨਹੀਂ ਹੈ, ਇਹ ਕਿਸੇ ਦਾ ਸੁਣ ਕੇ ਨਹੀਂ ਲਿਖਿਆ ਹੋਇਆ, ਇਹ ਕਿਸੇ ਦੇ ਕਹੇ ਤੋਂ ਨਹੀਂ ਲਿਖੋ ਗਿਆ। ਮੈਂ ਨੁਕਤਾਚੀਨੀ ਨਹੀਂ ਕਰਦਾ, ਮਹਾਂਭਾਰਤ ਇਤਿਹਾਸ ਹੈ, ਪਰ ਮਹਾਂਭਾਰਤ ਦਾ ਜੰਗ ਜਿਹਨੇ ਲਿਖਿਆ ਉਹਨੇ ਅੱਖੀਂ ਦੇਖਿਆ ਨਹੀਂ ਹੈ। ਅੱਜ ਕੇ ਆਖੋ ਸਤ, ਹੋਇਆ ਕਾਹਦਾ ਅਤੇ ਲਿਖਿਆ ਕਦੋਂ ਗਿਆ। ਕੁਰਕਸ਼ੇਤਰ ਦਾ ਜੰਗ ਜਿਹਨੇ ਲਿਖਿਆ ਉਹਨੇ ਅੱਖੀਂ ਨਹੀਂ ਵੇਖਿਆ। ਔਰ ਤੁਹਾਡਾ ਇੱਕ ਇੱਕ ਇਤਿਹਾਸ ਜੋ ਹੋਇਆ ਹੈ, ਸੰਸਾਰ ਦੇ ਸਾਹਮਣੇ ਖੋਪਰੀ ਉਤਰੀ ਹੈ ਅਤੇ ਲੋਕਾਂ ਦੇ ਸਾਹਮਣੇ ਉਤਰੀ, ਬੰਦ ਬੰਦ ਕੱਟੇ ਗਏ ਨੇ ਅਤੇ ਸਾਹਮਣੇ ਕੱਟੇ ਗਏ ਨੇ, 5 ਪਿਆਰਿਆਂ ਦੇ ਸੀਸ ਲਏ ਗਏ ਨੇ, 80,000 ਦੇ ਸਾਹਮਣੇ ਲਏ ਗਏ ਨੇ, ਨੀਹਾਂ ਵਿੱਚ ਸਾਹਿਬਜ਼ਾਦੇ ਖੜ੍ਹੇ ਨੇ, ਦੁਨੀਆਂ ਵੇਖਦੀ ਸੀ, ਚਾਂਦਨੀ ਚੌਂਕ ਵਿੱਚ ਸ਼ਹੀਦ ਹੋਏ, ਸਾਰੀ ਦੁਨੀਆਂ ਵੇਖਦੀ ਸੀ ਖੜ੍ਹੀ ਉਸ, ਅੱਖੀਂ ਡਿੱਠਾ ਸੱਚ ਇਤਿਹਾਸ ਤੁਹਾਡਾ, ਇਹ ਖੰਡੂਰ ਸਾਹਿਬ ਤੋਂ ਪ੍ਰਾਪਤ ਹੋਇਆ। ਬਹੁਤ ਧੰਨਵਾਦ ਤੁਹਾਡਾ, ਸਤਿਗੁਰ ਮਿਹਰ ਕਰਨ, ਧਿਆਨ ਬਖਸ਼ਦੇ ਹੋ ਤੁਸੀਂ, 5 ਕੁ ਮਿੰਟ ਓਵਰ ਹੋਏ ਨੇ, ਓਵਰ ਕਰ ਲਿਆ ਕਰੋ ਥੋੜ੍ਹਾ ਜਿਹਾ, ਕਿਉਂਕਿ ਓਵਰ ਟਾਈਮ ਦੀ ਤਨਖਾਹ ਡੂਢੀ ਹੋ ਜਾਂਦੀ ਹੈ। ਕੁਛ ਚਾਹੁੰਦੇ ਹੋ ਤੁਸੀਂ, ਮੇਰੇ 4 ਘੰਟੇ ਹੋਰ ਲੱਗ ਜਾਣ ਚਾਹੁੰਦੇ ਨਾ, ਇੱਥੇ ਨਹੀਂ ਚਾਹੁੰਦੇ ਤੁਸੀਂ ਵੀ 10 ਮਿੰਟ ਹੋਰ ਲੱਗ ਜਾਣ, ਜੇ ਉੱਥੇ ਡੂਢੀ ਮਿਲਦੀ ਹੈ ਨਾ, ਇੱਥੇ ਤਾਂ ਗੁਰੂ ਜੀ 10 ਗੁਣੀ ਦੇਣਗੇ, ਥੋੜ੍ਹਾ ਜਿਹਾ ਓਵਰ ਟਾਈਮ ਲਾ ਲਿਆ ਕਰੋ। ਮੈਨੂੰ ਪਤਾ ਨਹੀਂ ਕਮੇਟੀ ਵਾਲੇ ਦੇਣਗੇ ਕਿ ਨਹੀਂ, ਤੁਹਾਨੂੰ ਸਤਿਗੁਰੂ ਜੀ ਜ਼ਰੂਰ ਦੇਣਗੇ, ਤੁਹਾਡਾ ਸਾਰਾ ਥਕੇਵਾਂ ਇੱਕ ਅੱਧੀ ਗੱਲ 'ਚ ਤਾਰਦੀ ਦਾ, 2-2.5 ਘੰਟੇ ਬੈਠਿਆਂ ਦਾ, ਇਹ ਇੱਕ ਵੇ ਆਫ ਕਨਵਿੰਸਿੰਗ ਹੈ, ਹੋਰ ਕਾਹੀ ਨਹੀਂ, ਹਾਸੀ ਹੁਸੀ ਦੀ ਗੱਲ ਨਹੀਂ ਹੈ। ਬਸ ਇਹ ਰਸ ਹੁੰਦੇ ਨੇ, 9 ਰਸ ਨੇ ਕਥਾ ਕੀਰਤਨ ਕਾਵਿ ਦੇ, ਸ਼ਿੰਗਾਰ ਰਸ, ਵਿਰਾਗ ਰਸ, ਬੀਰ ਰਸ, ਹਾਰ ਰਸ, ਇਹ ਰਸ ਹਰ ਸਾਰੇ ਰਸ ਹੋਣ, ਜਿਵੇਂ ਫੁੱਲ ਤਾਂ ਸਾਰੇ ਚੰਗੇ ਨੇ,
ਸਾਰੇ ਰੰਗਾਂ ਦੇ ਨੂੰ ਇਕੱਠੇ ਕਰ ਲਓ ਫਿਰ ਗੁਲਦਸਤਾ ਬਣ ਜਾਂਦਾ ਹੈ। ਅਖੇ ਅਖੋ ਸਤਨਾਮ, ਐਵੇਂ ਨਹੀਂ ਮੱਥੇ 'ਤੇ ਚੂੜੀਆਂ ਪਾ ਕੇ ਹੀ ਪਈ ਬੈਠੀ ਜਾਣਾ, ਕਿਸੇ ਨਾਲ ਬੋਲਣਾ ਨਹੀਂ, ਹੱਸਣਾ ਨਹੀਂ, ਹੱਸਣਦਿਆਂ ਅਖਲੰਦਿਆਂ ਪੰਨਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਬਹੁਤ ਧੰਨਵਾਦ ਤੁਹਾਡਾ। ਕੁਝ ਪ੍ਰੇਮੀਆਂ ਨੇ, ਤਿੰਨ ਚਾਰ ਗੁਰਸਿੱਖ ਪਿਆਰੇ ਨੇ, ਗਰੀਬ ਬੱਚੀਆਂ ਦੀ ਬਾਂਹ ਫੜੀ ਹੈ, ਪੂਰੀ ਸੇਵਾ ਕੀਤੀ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ। ਆਓ ਆਨੰਦ ਸਾਹਿਬ ਦੀ ਬਾਣੀ ਵੀ ਜੁੜੋ।